तिसके सारणी परमणा जिस जे बड़ अवरना कोए जिस सिमरत सुख होए कणा दुख दर्द ना मूले होए हीरा जन्म अमोलक पे बिरथा जन्म नाम तो बिना जन्म अमोलक तेरा बिरथा जन्म नाम तो बिना
ਸਾਹਿਬ ਜੀ ਪਾਤਸ਼ਾਹ ਦੀ ਹਜ਼ੂਰੀ ਵਿਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀਓ, ਬੜਭਾਗੇ ਹਾਂ ਸਤ ਸੰਗਤ ਦੇ ਮਹਾਨ ਤੀਰਥ ਤੇ ਪਹੁੰਚੇ ਹਾਂ। ਆਪਣੀਆਂ ਸੁਰਤੀਆਂ ਨੂੰ ਇਕਾਗਰ ਕਰਦੇ ਹੋਏ ਆਈਏ ਫਤਿਹ ਦੀ ਸਾਂਝ, ਪ੍ਰੇਮ ਤੇ ਸਤਿਕਾਰ ਨਾਲ ਸਾਰੀ ਸੰਗਤ ਬੋਲਿਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਸਤ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ, ਸਤਿਗੁਰਾਂ ਦੀ ਬਾਣੀ ਦਾ ਇੱਕ ਇੱਕ ਵਚਨ ਪੂਰੇ ਪੂਰੇ ਧਿਆਨ ਦੇ ਨਾਲ ਸ਼੍ਰਵਣ ਕਰੀਏ। ਗੁਰਦਰਬਾਰ ਵੱਲ ਆਉਣ ਵਾਲਿਆਂ ਵਾਸਤੇ ਜ਼ਰੂਰੀ ਹੈ ਸ਼ਰਧਾ ਤੇ ਭਾਵਨਾ ਦੇ ਨਾਲ ਚੱਲ ਕੇ ਆਉਣਾ, ਕਿਉਂਕਿ ਸ਼ਰਧਾਲੂ ਹੀ ਸਿੱਖ ਹੋ ਸਕਦਾ। ਜੋ ਅਸ਼ਰਧਕ ਹੁੰਦਾ ਇਹ ਤਾਂ ਫੰਡਰ ਗਊ ਦੀ ਤਰ੍ਹਾਂ ਹੁੰਦਾ, ਕਿਸੇ ਕੰਮ ਨਹੀਂ ਆਉਂਦੀ। ਤਾਂ ਤੇ ਸ਼ਰਧਾਲੂ ਹੀ ਸਿੱਖ ਹੋ ਸਕਦਾ ਹੈ, ਤਾਂ ਤੇ ਸ਼ਰਧਾ ਤੇ ਭਾਵਨਾ ਦੇ ਨਾਲ ਚੱਲ ਕੇ ਆਉਣਾ, ਆ ਕੇ ਸਤਿਕਾਰ ਦੇ ਨਾਲ ਨਮਸਕਾਰ ਕਰਕੇ ਸੰਗਤ ਵਿਚ ਬੈਠਣਾ, ਚੌਂਕੜੇ ਲਾ ਕੇ ਅਲਰਟ ਹੋ ਕੇ ਸੁਚੇਤ ਹੋ ਕੇ, ਕਿਉਂਕਿ ਸੁਣਨ ਤਾਂ ਆ ਗਏ, ਹੁਣ ਕਿਤੇ ਆਲਸ ਨਾ ਪੈ ਜਾਵੇ। ਸਰੋਤੇ ਕਈ ਤਰ੍ਹਾਂ ਦੇ ਹੁੰਦੇ ਹੈ, ਇੱਕ ਤਾਂ ਹੁੰਦੇ ਆ ਸੂੰਘੇ, ਉਹ ਕੀ ਕਰਦੇ ਨੇ ਆ ਤਾਂ ਜਾਂਦੇ ਹੈ ਪਰ ਅੰਮ੍ਰਿਤ ਪਾਣੀ ਦੇ ਰਸ ਨੂੰ ਪੀਣ ਨਹੀਂ ਆਉਂਦੇ, ਸਿਰਫ ਉੱਪਰੋਂ ਸੁੰਘਣਾ, ਜਾਣੀ ਕਿ ਫੋਕੀਆਂ ਸੇੜੀਆਂ ਲੈਣ। ਦੇਖੀਏ ਯਾਰ ਭਲਾ ਬਾਬੇ ਦੇ ਚੋਲਾ ਕਿਹੋ ਜਿਹਾ ਪਾਇਆ, ਢੋਲਕੀ ਕਿਵੇਂ ਵਜਾਉਂਦੇ ਆ, ਚਿਮਟੇ ਕਿਵੇਂ ਵਜਾਉਂਦੇ ਆ, ਬਾਬੇ ਦੀ ਕਾਰ ਕਿਹੋ ਜਿਹੀ ਹੈ, ਜਾਂ ਏਦਾਂ ਦੀਆਂ ਉੱਪਰਲੀਆਂ ਉੱਪਰਲੀਆਂ ਗੱਲਾਂ। ਵੇਖੀ ਹਾਲ ਤਾਂ ਤੇ ਉਹ ਹੁੰਦੇ ਨੇ ਸੂੰਘੇ, ਜਿਹੜੇ ਉੱਪਰੋਂ ਉੱਪਰੋਂ ਵੇਖਣ ਆਉਂਦੇ ਆ, ਦੇਖੀਏ ਯਾਰ ਸਿੱਖ ਭਲਾ ਕੀ ਕਰਦੇ ਆ, ਤਾਂ ਤੇ ਬਹੁਤਾ ਕੁਝ ਨਹੀਂ ਪ੍ਰਾਪਤ ਕਰ ਸਕਦੇ। ਫਿਰ ਉਹ ਵਿਚਾਰ ਇੱਕ ਸੂੰਘੇ ਹੁੰਦੇ ਆ ਜਾਂਦੇ ਹੈ, ਐਵੀਂ ਆਪਸ ਵਿਚ ਗੱਲਾਂ ਜੀਆਂ ਮਾਰ ਕੇ ਮੁੜ ਜਾਣਾ, ਉਹਦੇ ਠੁੰਗ ਜੀ ਲਾਤੀ, ਉਹਦੇ ਠੁੰਗ ਜੀ ਲਾਤੀ, ਉਹ ਵੀ ਲਾਹਾ ਨਹੀਂ ਲੈ ਸਕਦੇ। ਇੱਕ ਉਂਘੇ ਹੁੰਦੇ ਹੈ, ਆ ਜਾਂਦੇ ਹੈ ਬਸ ਉਂਘਣ ਲੱਗ ਪੈਂਦੇ ਹੈ, ਆਲਸ ਪੈ ਜਾਂਦੀ ਹੈ, ਪਤਾ ਨਹੀਂ ਲੱਗਿਆ ਕੀ ਸੁਣਾਇਆ ਸੀ ਕੀ ਹੋਇਆ ਸੀ। ਤਾਂ ਤੇ ਇੱਕ ਹੁੰਦੇ ਨੇ ਚੂੰਘੇ, ਜਾਣੀ ਕਿ ਜੋ ਅੰਮ੍ਰਿਤ ਬਾਣੀ ਦੇ ਰਸ ਨੂੰ ਪੀਣ ਆਉਂਦੇ ਹੈ, ਗੁਰਮਤ ਗੁਰਬਾਣੀ ਦੀਆਂ ਵਿਚਾਰਾਂ ਸੱਚਮੁੱਚ ਸੁਣਨ ਆਉਂਦੇ ਹੈ। ਤਾਂ ਤੇ ਆਪਾਂ ਨੇ ਸਰੋਤੇ ਬਣ ਕੇ ਸਤਸੰਗਤ ਵਿਚ ਸਾਵਧਾਨ ਹੋ ਕੇ ਬੈਠਣਾ ਹੈ। ਆਓ ਸੋਤੇ ਬਣ ਕੇ ਗੁਰਦਰਬਾਰ ਵਿਚ ਬੈਠਣਾ ਹੈ, ਚੌਂਕੜੇ ਲਾ ਕੇ ਅਲਰਟ ਹੋ ਕੇ ਸੁਚੇਤ ਹੋ ਕੇ ਤੇ ਜਿੱਥੇ ਸਤਿਕਾਰ ਸ਼ਰਧਾ ਭਾਵਨਾ ਇਕਾਗਰਤਾ ਸਾਵਧਾਨਤਾ ਇਕਾਗਰ ਚਿੱਤ ਹੋ ਕੇ ਭੂਤ ਵਿਰਤੀ ਨੂੰ ਛੱਡ ਦੇਣਾ ਹੈ। ਭੂਤ ਵਿਰਤੀ ਕੀ ਹੁੰਦੀ ਹੈ? ਪਿਛਲੇ ਸਮੇਂ ਨੂੰ ਯਾਦ ਕਰਦੇ ਰਹਿਣਾ। ਜਿਹੜਾ ਬੀਤੇ ਸਮੇਂ ਨੂੰ ਯਾਦ ਕਰਦਾ ਰਹਿੰਦਾ ਉਹ ਭੂਤ ਵਿਰਤੀ ਦਾ ਬੰਦਾ ਹੈ। ਭੂਤ ਦਾ ਅਰਥ ਹੁੰਦਾ ਪਾਸਟ ਕਾਲ, ਬੀਤਿਆ ਹੋਇਆ ਸਮਾਂ। ਜਿਹਦੀ ਸੁਰਤ ਬੀਤੇ ਵਿਚ ਰਹਿੰਦੀ ਉਹਨੂੰ ਕਈ ਵਾਰੀ ਬੀਤੀਆਂ ਰੂਹਾਂ ਦਾ ਹੋ ਸਕਦਾ ਸੁਰਤ ਕਰਕੇ ਨੰਬਰ ਲੱਗ ਜਾਂਦਾ ਹੋਵੇ। ਭੂਤ ਵਿਰਤੀ ਵਾਲੇ ਨੂੰ ਵੀ ਭੂਤ ਚੋਂ ਬਣ ਸਕਦੇ, ਦੂਜੇ ਨੂੰ ਜਿਹੜਾ ਵਰਤਮਾਨ ਵਿਚ ਰਹਿੰਦਾ ਨਾ ਉਹਨੂੰ ਕਦੇ ਵੀ। ਤਾਂ ਕਿ ਭੂਤ ਵਿਰਤੀ ਛੱਡਣੀ ਹੈ। ਪ੍ਰੇਤ ਵਿਰਤੀ ਕੀ ਹੁੰਦੀ ਹੈ? ਆਉਣ ਵਾਲੇ ਸਮੇਂ ਦੀ ਕਲਪਨਾ ਕਰਨੀ। ਉਹਦੇ ਨਾਲ ਕੀ ਹੁੰਦਾ? ਸਾਡੇ ਦਿਮਾਗ ਦੇ ਵਿਚ ਨਾ ਇਕ ਪਸਤੀਰੀਆਰ ਲੋਭ ਹੁੰਦਾ, ਇਹ ਮੈਡੀਕਲ ਵਾਲੇ ਜਾਣਦੇ ਆ। ਉੱਥੇ ਬੋਝ ਪੈ ਜਾਂਦਾ, ਮਨ ਘੱਟ ਤੇ ਤਸਵੀਰਾਂ ਦਿਸਣ ਲੱਗ ਜਾਂਦੀਆਂ ਆਪਣੀਆਂ। ਜੋ ਅੰਦਰ ਆਪਣੀ ਵਾਰਤਾਲਾਪ ਚੱਲਦਾ ਉਹ ਆਪਣੇ ਆਪ ਨੂੰ ਆਵਾਜ਼ਾਂ ਸੁਣਨੀਆਂ ਸ਼ੁਰੂ ਹੋ ਜਾਂਦੀਆਂ, ਫਿਰ ਉਹ ਆਲ ਪਤਾਲ ਬੋਲਣਾ ਸ਼ੁਰੂ ਕਰ ਦਿੰਦਾ। ਤਾਂ ਕਿ ਇਹ ਹੈ ਫਿਰ ਪ੍ਰੇਤ ਵਿਅਕਤੀ, ਆਉਣ ਵਾਲੇ ਦੀ ਕਲਪਨਾ ਕਰਨ ਦਾ ਬੰਦਾ ਭਟਕ ਜਾਂਦਾ। ਤਾਂ ਕਿ ਬੀਤੇ ਦੀਆਂ ਯਾਦਾਂ ਛੱਡ ਦੇਣੀ ਹੈ, ਆਉਣ ਵਾਲੀ ਦੀ ਕਲਪਨਾ ਛੱਡ ਦੇਣੀ ਹੈ, ਵਰਤਮਾਨ ਦੇ ਵਿਚ ਜਿਉਣ ਸਿੱਖਣਾ ਹੈ। ਵਰਤਮਾਨ ਵਿਚ ਜਿਉਣ ਵਾਲਾ ਬੰਦਾ ਹੀ ਇਕਾਗਰ ਚਿੱਤ ਹੋਇਆ ਕਰਦਾ। ਤਾਂ ਕਿ ਹੁਣ ਇੱਥੇ ਬੈਠੇ ਹਾਂ, ਬੀਤੇ ਨੂੰ ਛੱਡ ਦਿਓ, ਫਿਰ ਕੀ ਕਰਨਾ ਹੈ? ਕੱਲ ਨੂੰ ਕੋਈ ਯਾਦ ਨਹੀਂ ਕਰਨਾ, ਬਸ ਆਹ ਸਤਸੰਗਤ ਦਾ ਸਮਾਂ ਜੋ ਕਿ ਅਮੋਲਕ ਸਮਾਂ ਮਿਲਿਆ, ਬਸ ਇਕਾਗਰ ਚਿੱਤ ਹੋ ਕੇ ਗੁਰੂ ਦੀ ਬਾਣੀ ਦੇ ਵਚਨ ਵਿਚਾਰਾਂ ਨੂੰ ਸੁਣਨਾ ਹੈ। ਇਹਨੂੰ ਕਹਿੰਦੇ ਨੇ ਇਕਾਗਰਤਾ, ਵਰਤਮਾਨ ਦੇ ਨਾਲ ਜੁੜ ਜਾਣਾ। ਫਿਰ ਨਿਰਮਾਣਤਾ, ਨਿਮਰਤਾ ਧਾਰਨ ਕਰਕੇ ਗੁਰਦਰਬਾਰ ਵਿਚ ਆਉਣਾ। ਕਬੀਰ ਸਾਧੂ ਕੋ ਮਿਲਣੇ ਜਾਈਏ ਸਾਥ ਨਾ ਲੀਜਾ ਕੋਈ, ਸਾਧੂ ਸੰਤਾਂ ਮਹਾਂਪੁਰਖਾਂ ਗੁਰੂਆਂ ਦੇ ਦਰ ਤੇ ਜਾਈਏ, ਨਾਲ ਨਾ ਜਾਈਏ ਇਕੱਲੇ। ਇਕੱਲੇ ਦਾ ਭਾਵ ਕੀ ਹੁੰਦਾ? ਸੰਗਤ ਤਾਂ ਲੈ ਕੇ ਆਉਣੀ ਹੈ। ਫਿਰ ਸਾਧੂ ਕੋ ਮਿਲਣੇ ਜਾਈਏ ਸਾਥ ਨਾ ਲੀਜਾ ਕੋਈ, ਕੋਈ ਵੀ ਇਹਨਾਂ ਚੋਂ ਨਾਲ ਨਾ ਲਈਏ। ਕਿਹਨਾਂ ਚੋਂ? ਅਮੀਰਪਣੀ ਦੀ ਆਕੜ, ਲੀਡਰਸ਼ਿਪ ਦਾ ਮਾਣ, ਤਰਕਬਾਜ਼ੀ, ਹੁਜਤਬਾਜ਼ੀ, ਵਿਦਿਆ ਦਾ ਮਾਣ, ਇਨ੍ਹਾਂ ਪੰਜਾਂ ਚੋਂ ਕੋਈ ਵੀ ਨਾਲ ਨਹੀਂ ਲੈ ਕੇ ਆਉਣਾ। ਇਕੱਲੇ ਨੇ ਆਉਣੇ, ਲੀਡਰੀ ਨਾਲ ਨਹੀਂ ਲੈ ਕੇ ਆਉਣੇ। ਤੈਂ ਇਕੱਲੇ ਨੇ ਆਉਣੇ, ਅਮੀਰਪਣੀ ਦੀ ਆਕੜ ਨਾਲ ਨਹੀਂ ਲੈ ਕੇ ਆਉਣੇ। ਇਕੱਲੇ ਨੇ ਆਉਣੇ, ਵਿਦਿਆ ਦਾ ਮਾਣ ਨਹੀਂ ਨਾਲ ਲੈ ਕੇ ਆਉਣਾ, ਤਰਕਬਾਜ਼ੀਆਂ ਹੁਜਤਬਾਜ਼ੀਆਂ ਘਰੇ ਛੱਡ ਕੇ ਆਉਣੀਆਂ। ਤਾਂ ਤੇ ਫੇਰ ਪੂਰਾ ਪੂਰਾ ਲਾਭ ਪ੍ਰਾਪਤ ਹੋ ਜਾਂਦਾ ਜੇ ਸਾਧੂ ਸੰਤਾਂ ਮਹਾਂਪੁਰਖਾਂ ਦੇ ਦਰ ਤੇ ਇਕੱਲੇ ਆਈਏ, ਕਿਉਂਕਿ ਆਪਾਂ ਇਹਨਾਂ ਨੂੰ ਨਾਲ ਹੀ ਲਈ ਫਿਰਦੇ ਹਾਂ। ਤਾਂ ਕਿ ਇਹਨਾਂ ਨੂੰ ਨਾਲ ਨਹੀਂ ਲੈ ਕੇ ਆਉਣਾ, ਇਕੱਲਾ ਆ ਜਾ ਤੂੰ, ਇੱਥੇ ਬੜੇ ਬੜੇ ਹੋ ਤੁਰ ਗਏ, ਮਾਣ ਨਹੀਂ ਕਰਨਾ। ਅਮੀਰ ਬਣੇ ਦਾ ਮਾਣ ਕਾਹਦਾ? ਮਾਇਆ ਤਾਂ ਇੱਕ ਗੁਜਰਾਨ ਹੈ, ਜੀਵਨ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਇੱਕ ਨਿਰਵਾਹ ਮਾਤਰਾ। ਤਿੰਨ ਸਮਾਨ ਕਾਸ਼ ਸੰਗ ਨਾ ਜਾਵਾ, ਤਿਨਕਾ ਮਾਤਰਾ ਅੱਜ ਤਾਈਂ ਕਦੇ ਕਿਸੇ ਦੇ ਨਾਲ ਨਹੀਂ ਗਿਆ। ਤਾਂ ਕਿ ਇਹ ਮਾਣ ਛੱਡ ਦੇਣਾ। ਕਬੀਰ ਇਹੋ ਤਨ ਜਾਏਗਾ ਸਕਹੋ ਤਾਂ ਲਿਹੋ ਬਹੋਰ ਮਾਂਗੇ ਪਾਵੋਂ ਤੇ ਗਏ ਗਿਣ ਕੇ ਲਾਖ ਕਰੋੜ। ਜਿਹਨਾਂ ਕੋਈ ਲੱਖ ਕਰੋੜ ਸੀ ਨਾ, ਕਿੰਨੇ ਅਰਬ ਬਣ ਗਿਆ ਦੇਖੋ, ਕਹਿੰਦੇ ਉਹ ਇੱਥੋਂ ਖਾਲੀ ਹੱਥੀਂ ਤੁਰ ਗਏ। ਤਾਂ ਤੇ ਪਿਆਰਿਆ ਇਹ ਮਾਣ ਛੱਡ ਦੇ। ਫਿਰ ਰਾਜੇ ਮਹਾਰਾਜੇ ਹੋ ਤੁਰ ਗਏ, ਨਜ਼ਰ ਪੱਛੀ ਜੇ ਕਰੇ ਸੁਲਤਾਨਾ ਕਾ ਹੁਕਰਾਏ ਦਾ ਬਰ ਮੰਗਣਾ ਸਿੱਖਣਾ ਪਾਉਂਦਾ। ਰਾਜਾ ਨੂੰ ਵੀ ਘਾਹ ਕਰਨਾ ਪੈ ਜਾਂਦਾ, ਕਹਿੰਦੇ ਮੰਗ ਤੇ ਵੜਨਾ ਪੈ ਜਾਂਦਾ, ਮੰਗ ਤੇ ਵੀ ਐਸੇ, ਕਹਿੰਦੇ ਕੋਈ ਮੰਗਿਆ ਨੂੰ ਵੀ ਖੈਰ ਨਹੀਂ ਪਾਉਂਦਾ। ਤਾਂ ਤੇ ਮਾਣ ਨਾ ਕਰੀਏ। ਤਾਂ ਤੇ ਫਿਰ ਵਿਦਿਆ, ਇਹ ਗੁਰੂ ਦੀ ਬਾਣੀ ਆ ਅਸਲੀ ਵਿਦਿਆ, ਦੁਨਿਆਵੀ ਵਿਦਿਆ ਜਿਹੜੀ ਇਹ ਦੁਨਿਆਵੀ, ਕੋਈ ਬੰਦਾ ਕੰਮ ਸਿੱਖ ਲੈਂਦਾ ਦੁਨਿਆਵੀ ਵਿਦਿਆ ਪੜ੍ਹ ਕੇ, LLB ਕਰ ਗਿਆ, ਕੋਈ ਵਕਾਲਤ ਲੱਗ ਗਿਆ ਕੰਮ, ਚਲੋ ਦਿਲੋ ਦੀ ਰੋਟੀ ਲੱਗ ਗਿਆ ਕਮਾਉਣ, ਕੋਈ ਪੜ੍ਹ ਲਿਖ ਕੇ ਮਾਸਟਰ ਬਣ ਗਿਆ, ਕੋਈ ਇੰਜੀਨੀਅਰ ਬਣ ਗਿਆ, ਕੋਈ ਕੁਝ ਬਣ ਗਿਆ, ਜਾਨੀ ਕੋ ਆਪਦੀ ਰੋਜੀ ਰੋਟੀ ਕਮਾਉਣ ਦਾ ਵਸੀਲਾ। ਅਸਲ ਵਿਦਿਆ ਸਤਿਗੁਰ ਦੀ ਬਾਣੀ ਜੋ ਸਾਨੂੰ ਜਿਉਣ ਦਾ ਚੱਜ ਸਿਖਾਉਂਦੇ ਆ ਗੁਰੂ ਸਾਹਿਬ ਜੀ, ਵੀ ਜਿਉਣਾ ਕਿਵੇਂ ਹੈ ਇਹ ਗੁਰਬਾਣੀ ਰਾਹੀਂ ਪਤਾ ਲੱਗਦਾ। ਨੀ ਵੱਡੇ ਵੱਡੇ ਡਿਗਰੀਆਂ ਕਰ ਜਾਂਦੇ, ਜਿਉਣ ਦਾ ਚੱਜ ਨਹੀਂ ਆਉਂਦਾ ਵੀ ਜਿਉਣਾ ਕਿਵੇਂ ਹੈ। ਤਾਂ ਕਿ ਪਤਾ ਲੱਗਦਾ ਗੁਰਬਾਣੀ ਤੋਂ, ਜੀਵਨ ਜਾਂਚ ਹੈ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਆਰਟ ਆਫ ਲਿਵਿੰਗ, ਜਿਉਣ ਦੀ ਕਲਾ। ਤਾਂਹੀਓ ਗੁਰੂ ਸਾਹਿਬ ਸੁਖਮਨੀ ਸਾਹਿਬ ਵਿਚ ਕਹਿੰਦੇ, ਗੁਰ ਕੀ ਮਤ ਤੂੰ ਲਿਹ ਇਆਨੇ, ਭਗਤ ਬਿਨਾ ਬਹੁ ਡੁੱਬੇ ਸਿਆਨੇ। ਤੂੰ ਗੁਰੂ ਦੀ ਮਤ ਲੈ ਲਾ, ਗੁਰੂ ਦੀ ਮਤ ਤੇ ਪਰਮੇਸ਼ਵਰ ਦੀ ਭਗਤੀ ਤੋਂ ਬਿਨਾਂ ਵੱਡੇ ਵੱਡੇ ਸਿਆਣੇ ਕਹਾਉਣ ਵਾਲੇ ਡੁੱਬ ਜਾਂਦੇ। ਜੇਤੀ ਸਿਆਣਪ ਕਰਮ ਹੋ ਕੀਏ ਦੇਤੇ ਬੰਦ ਪਰੇ, ਜਿਹੜਾ ਵਾਲਾ ਸਿਆਣਿਆ ਨਾ ਉਹ ਜਾਗੇ ਧੱਕੇ ਖਾਂਦਾ। ਦੇਖ ਲਿਆ ਪਰ ਵਾਲੇ ਸ਼ਬਦ ਲੱਗ ਜੇ ਕਹਾਂ ਦੇ ਘਰੇ ਸਵਾਹ ਉੱਡਦੀ ਹੁੰਦੀ ਹੈ। ਇਹਦੇ ਕੋਈ ਸਿੱਧੇ ਸਾਧੇ, ਜਾਨੀ ਕਿ ਸਰਲ ਵਿਅਕਤੀ ਦੇ, ਗੁਰੂ ਦਾ ਬਚਨ ਮੰਨਣ ਵਾਲੇ, ਸਿੱਧੇ ਤਰੀਕੇ ਨਾਲ ਜਿਉਣ ਵਾਲੇ, ਉਹਨਾਂ ਦੇ ਘਰੇ ਵਧੀਆ ਹੁੰਦਾ, ਸਾਰਾ ਕੁਛ ਠੀਕ ਹੁੰਦਾ। جہے اپنے آپ والے فانے آدھے گھر اس واہ اڑتی ہوتی ہے جدو مرضی دیکھ سکتے جی دکے کھانے کا زیادہ جلاق ہوں یہ من چنچلا چترائی کنہ نہ پایا رہو تاکہ پھر ودیا کا مان نہ یہ نہیں کرنا پڑھنی ہے ودیا نہ سمجھ بچے پڑھنا میں پڑھے پر یہ مان کوئی نہیں اصلی ودیا کا گرو کی بانی سے پرمیشور کا نام جپنا یہ اصل ودیا نانک سو پڑھیا سو پنڈت بینا جس رام نام گل ہار پڑھے لکھے کی پرباشا کی گندے گرو صاحب کہندے اوہی پڑھیا اوہی چلاک ہے اوہی سیانہ گندے اسی تا جیہدے کنٹھ دے وچ سرب ویاپک پرمیشور دے نام دی مالا پروئی ہوئی ہے جس رام نام گل ہار بھاو کے نام دا بھریا سا چلدا تاکہ اوہی کہندے پائی پڑھیا ہویا ہے تاکہ اصل ودیا گرو کی بانی یہ گرہن کرنی ہے دنیاوی ودیا نو دنیاوی کتے تک سیمت رکھنا ہے جو بھی کوئی کتا کرتا ہے تاکہ پرمارتھ والے پاس دنیاوی ودیا نہیں چل سکتی پرمارتھ والے پاس یاد رکھو دنیاوی ودیا نہیں چل سکتی بس میں چپ چاپ تاکہ پھر ودیا کا مان پرمارتھ والے پاس چھڈ دینا سہس سیاپا لکھ ہوئے تک نہ چلے نال ہزاراں لکھاں سیاپا بندے کولے ہون پرمارتھ والے پاس نہیں چل سکتی یہ بس گرو کے پیچھے لگنا ہے جو گرو جی کہندے نے سات کہندے ہیں جویں کوئی مریض ہوندا ہے بیمار ہو جاوے نا تاں اوہ ڈاکٹر دے مگر لگنا پیندا ہے بھاویں ڈی سی لگیا ہویا ہے بھاویں ایس ایس پی لگیا ہویا ہے بھاویں کسی محکمے وچ انجینئر لگیا ہویا ہے بھاویں وکیل ہے بھاویں جج ہے جدو بیمار ہو گیا ڈاکٹر مگر لگنا پہنتا ہے بس جو ڈاکٹر کہندا ہے من مگر نہیں لگنا ڈاکٹر نے کہتا فرض کرو بھی ابال کے ٹھنڈا کر کے پانی پی مریض نے مگر ست وچن کہنا ہوندا ہے بس ڈاکٹر نو پتا ساری گل بات بھی انتڑیاں دے وچ کوئی انفیکشن ہے انہوں سٹرلائزڈ واٹر دی لوڑ ہے رہو بچار مریض دا جن کنا گلاں نال سمبندھ نہیں ڈاکٹر نو تا پتا سارا بس ڈاکٹر نے تے اک وچن کہیا کیول بھی ابال کے ٹھنڈا کر کے پانی پی بس مریض نے مگر ہی سات وچن کہنا پا میں ڈی سی لگے تے جے جانی کہ ڈاکٹر دے مگر نہیں لگوں گا ہر ایک من مگر پانی پین لگے ابلیا پانی کا سواد نہیں لگتا چلو لا چڈ پڑے اگے کہڑا ابلے پیندے سی تو وہی کہہ دیں ہوں ڈاکٹر کئی باری جی من مگر لگو ہوں من کہنا تو پانی سواد نہیں لگتا ڈاکٹر کہہ رہا پانی ابال کے ٹھنڈا جی تو لگو من مگر تے سیانپا برتوا اپنی پھر تو جنازہ نکلو پھر تو جنازہ نکلو مرو گا جی من مگر نہیں لگو تو اپنی فوکیاں سیاپا نہیں ورتو ڈاکٹر مگر لگو گا پھر تندرست ہو جائے گا گج کے آخو تو نہیں تو مروں گا پھر نہیں بچتا جی اپنی سیاپا گٹوا اتنے تاکہ ایویں جی پیارے پرمارتھ وچ تاں گرو دے پیچھے لگنا پیندا گرو دے پیچھے لگنا پیندا ہے تے الواں والیاں گلاں چھڈنیاں جہاں بچہ رو پوے ماتا الو والی گلا نہیں کرنی کیونکہ پڑھ لکھ کے الو والی گلا لگ پہ ہے جی سانو رب دکھاؤ میں ہوں الو بھی کہہ سکتا ہے جی میں سورج دکھاؤ الو نو پہلا ہوں سورج کہڑا دکھاوے کیونکہ پتلیاں دے وچ نقش ہے نا تاکہ الو کہنا جو سورج ہو مینو نہ دسے الو کی ترک ہے تاکہ ہزاراں لکھاں الو بچے ہو کے کہن کوئی سورج نہیں اکھاں والے نو کوئی فرق نہیں پہنتا کئی الو والی گلا پڑھ کرتے دو جماعت پڑھ کے کتار کشیل بن گیا رہتا کہتے ہیں کہ محکمہ جا دو جماعت پڑھ کے نا دماغ خراب ہو جاتا دماغ خراب تاکہ کہنے جی دکھاؤ لے دسو پڑھ کے این اکل نہیں آئے گی سارا کچھ اکھا نال سکول اکھا نال نہیں دینا ہوں انہاں اکھا نال تا اوہی کچھ دینا ہے جنہ واسطوں سے لائٹ پہنتی ہے لائٹ کا ریفلیکشن ہوں نا وہ اکھ نو رب تک کتوں دی جو اکھ نو تا نیرے دے وچ چیزاں نہیں دیندیاں گج کے آخو نیرے چ چیزاں نہیں دیندیاں یہ تو رائٹ کا ریفلیکشن ہوں جنہ تو اوہی نہیں پڑھے لکھے جان گے اس گل نو یہ تو سکول چیزاں میز کرسیاں جی پہ بڑا نہیں رہا ہوگا سکول اکھا وہ سرت کی اکھ ہے پیارے رہو بچار تاکہ سارا کچھ کہنے کا بھاؤ سکول اکھا نہ نہیں دینا یہاں کی ویژن پاور تو بہت گھٹ ہے اکھا کی دیکھنے کی شکتی بہت گھٹ ہے تاکہ پڑھ کے این قتل آنی چاہیے پھر فائدہ گا الو والی گلا نہ کریے بھی ہاں پڑھے لکھے تو مت انپڑھ چا بندہ وہ تو سہ سبھائی کہہ دے کئی کئی پڑھے لکھے یہ گلا کرتے ہیں مورخ تال پھر انہوں پڑھیا کہاں گے کہ مورخ کہاں گے تاکہ بجلی کسی نے اکھی نہیں ویکھی ہونی بلب چلتا دیکھا ہوگا پکے چلتے ویکھے بجلی کسی نے دیکھی نہیں بجلی نہیں ویکھی ہونی ਪੱਖਾ ਚੱਲ ਰਿਹਾ ਬਸ ਇਹੀ ਪ੍ਰਮਾਣ ਹੈ ਬਿਜਲੀ ਦਾ। ਜੇ ਪੱਖੇ ਨੂੰ ਮੋਟਰ ਨੂੰ ਤੋੜ ਭੰਨ ਕੇ ਦੇਖਣ ਲੱਗ ਵੀ ਦੇਖੀ ਵਿੱਚ ਬਿਜਲੀ ਕਿੱਥੇ ਹੈ ਫੇਰ ਨੀ ਪਤਾ ਲੱਗਣਾ ਬਿਜਲੀ ਨਹੀਂ ਪਿੱਛੋਂ ਹੁੰਦੀ। ਹਵਾ ਨੀ ਕਿਸੇ ਨੇ ਦੇਖੀ ਹੋਣੀ ਕਦੇ ਨਾ, ਰੇਤਾ ਦੇਖਿਆ ਹੋਊਗਾ ਜਦੋਂ ਹਵਾ ਤੇਜ਼ ਹੋ ਜਾਂਦੀ ਹੈ ਨਾ, ਉਹ ਤਾਂ ਰੇਤਾ ਉੱਡਦਾ ਰੇਤਾ ਦਿੰਦਾ ਹਵਾ ਨੀ ਬਣਦੀ, ਜਾਂ ਕੱਪੜਾ ਉੱਡਦਾ ਦਿੰਦਾ। ਹਵਾ ਕਿਸੇ ਨੇ ਦੇਖੀ ਨੀ ਅੱਜ ਤਾਈਂ, ਤੈਨੂੰ ਕਹਾਂਗੇ ਵੀ ਹੈ ਨੀ। ਬਿਜਲੀ ਕਿਸੇ ਨੇ ਵੇਖੀ ਨੀ, ਖੁਸ਼ੀ ਗਮੀ ਕਦੇ ਕਿਸੇ ਨੇ ਵੇਖੀ ਨੀ, ਦਰਦ ਕਿਸੇ ਨੇ ਵੇਖਿਆ ਨੀ, ਆਪਣਾ ਅਨੁਭਵ ਹੁੰਦਾ। ਤਾਂ ਕਿ ਤਾਂ ਅਨੁਭਵ ਦਾ ਵਿਸ਼ਾ ਹੈ ਜੋ ਗੁਰੂ ਨਾਲ ਜੁੜ ਕੇ ਉਸ ਮਾਰਗ ਤੇ ਚੱਲਿਆ ਹੀ ਪਤਾ ਲੱਗਦਾ। ਨਾਨਕ ਸੇ ਅੱਖੜੀਆਂ ਬਿਆਨ ਜਿਨੀ ਦੱਸਣ ਤੋਂ ਮਾਰਦੇ ਰਹੋ ਵਿਚਾਰ। ਗੱਲ ਕਿੱਥੇ ਚੱਲੀ ਸੀ ਕਿ ਪਿਆਰਿਆ ਦੇਖੀ ਕਿਤੇ ਦੋ ਜਮਾਤਾਂ ਪੜ੍ਹ ਕੇ ਮੂਰਖਾਂ ਵਾਲੀਆਂ ਗੱਲਾਂ ਨਾ ਕਰਨ ਲੱਗ ਪਵੀ, ਵਿਦਿਆ ਦਾ ਮਾਨ ਛੱਡ ਤੇ ਗੁਰੂ ਦੇ ਨਾਲ ਜੁੜ। ਫਿਰ ਜਾਣੀ ਕਿ ਇਹ ਦਾਇਰੇ ਨੇ ਜਿਹੜੇ ਬੜੇ ਛੋਟੇ ਛੋਟੇ ਦਾਇਰੇ ਨੇ ਤਰਕ ਦੇ, ਤਾਂ ਗੁਰਦਰਬਾਰ ਦੇ ਵਿੱਚ ਆਉਣਾ ਹੈ ਇਹ ਰਹੇ ਪਿਆਰੇ ਆਉਣ ਦੇ ਅਸੂਲ ਯਾਦ ਰੱਖਿਓ। ਲੀਡਰੀ ਦਾ ਮਾਣ ਲੈ ਕੇ ਨੀ ਆਉਣਾ, ਨਿਮਰਤਾ ਧਾਰਨ ਕਰਕੇ ਆਉਣਾ। ਬੜੇ ਬੜੇ ਇੱਥੇ ਰਾਜੇ ਮਹਾਰਾਜੇ ਹੋ ਤੁਰ ਗਏ, ਤੇ ਫਿਰ ਇੱਥੇ ਅਮੀਰਪਣੇ ਦਾ ਮਾਣ ਨੀ ਲੈ ਕੇ ਆਉਣਾ। ਬੜੇ ਬੜੇ ਹੋ ਤੁਰ ਗਏ, ਬੜੇ ਬੜੇ ਹੋ ਤੁਰ ਗਏ, ਤਾਂ ਇੱਥੇ ਵਿਦਿਆ ਦਾ ਮਾਣ ਨੀ ਲੈ ਕੇ ਆਉਣਾ। ਤਰਕਵਾਜੀਆਂ ਹੁਜਤਵਾਜੀਆਂ ਛੱਡ ਕੇ ਗੁਰਦਰਬਾਰ ਵਿੱਚ ਟਿਕ ਬੈਠਣਾ ਹੈ ਤੇ ਗੁਰੂ ਦੀ ਬਾਣੀ ਸ੍ਰਵਣ ਕਰਨੀ ਹੈ। ਰਹੋ ਵਿਚਾਰ, ਇਹ ਰਹੀ ਜਾਣੀ ਕਿ ਸਤਸੰਗੀ ਪੁਰਸ਼ ਵਾਸਤੇ ਕੁਝ ਜ਼ਰੂਰੀ ਨੇ ਜਮਾਂ। ਫਿਰ ਲਾਹਾ ਮਿਲਦਾ ਕਿ ਜੁਗਤ ਤੋਂ ਬਿਨਾਂ ਕੁਛ ਨੀ ਬਣਦਾ। ਜੁਗਤ ਹੋਵੇ ਕਿਸ਼ਤੀ ਭੱਜੀ ਫਿਰਦੀ ਹੈਗੀ, ਜੇ ਨਾ ਜੁਗਤ ਹੋਵੇ ਤਾਂ ਸੂਈ ਪਾਣੀ ਚ ਡੁੱਬ ਜਾਂਦੀ ਹੈ। ਜੁਗਤ ਹੋਵੇ ਤਾਂ ਜਹਾਜ਼ ਭੱਜਿਆ ਫਿਰਦਾ, ਨੂੰ ਛੋਟਾ ਜਿਹਾ ਤੁਸੀਂ ਭਾਰ ਉੱਪਰ ਸਿੱਟੋਗੇ ਥੱਲੇ ਆ ਜਾਂਦਾ। ਜੁਗਤ ਹੋਵੇ ਤਾਂ ਮੋਟਰ ਗੱਡੀ 100 ਦੀ ਸਪੀਡ ਤੇ ਜਾਂਦੀ ਰੁਕ ਜਾਂਦੀ ਹੈ, ਪਹੀਆਂ ਨੂੰ ਜੱਫੇ ਮਾਰ ਕੇ ਕੋਈ ਪਹਿਲਵਾਨ ਨਹੀਂ ਰੋਕ ਸਕਦਾ। ਜੁਗਤ ਹੈ ਇਵੇਂ ਜਿੱਕ ਪਿਆਰਿਆ, ਗੁਰੂ ਦੇ ਨਾਲ ਜੁੜਨਾ ਹੈ, ਸਤ ਸੰਗਤ ਦੀ ਵੀ ਜੁਗਤ ਹੈ। ਇਸ ਜੁਗਤ ਮੁਤਾਬਕ ਸ਼ਰਧਾ ਭਾਵਨਾ ਸਤਿਕਾਰ ਸਾਵਧਾਨਤਾ ਇਕਾਗਰਤਾ ਨਿਰਮਾਨਤਾ ਨਿਰਪੱਖਤਾ ਨਿਰਪੱਖ ਜੋ ਸੱਚ ਹੈ ਉਹ ਬਾਣੀ ਦੇ ਵਿੱਚ ਲਿਖਿਆ ਹੋਇਆ ਹੈ, ਜੋ ਝੂਠ ਹੈ ਉਹਦਾ ਕਿਤੇ ਪ੍ਰਮਾਣ ਨਹੀਂ ਮਿਲੂਗਾ। ਤਾਂ ਤੇ ਝੂਠ ਛੱਡ ਦੇਣਾ ਹੈ ਤੇ ਸੱਚ ਨਾਲ ਜੁੜਨਾ ਹੈ। ਸੱਚ ਸਭਨਾ ਹੋਏ ਦਾਰੂ ਪਾਪ ਕੱਢੈ ਧੋਏ, ਸੱਚ ਹੈ ਜੋ ਇਹ ਸਭ ਦੀ ਦਾਰੂ ਹੈ। ਕਿਸੇ ਜਾਤ ਦਾ, ਕਿਸੇ ਵਰਨ ਦਾ, ਕਿਸੇ ਮਜ਼ਹਬ ਦਾ, ਸੱਚ ਇਹ ਸਭ ਦੀ ਦਾਰੂ ਹੈ। ਤਾਂ ਕਿ ਸੱਚ ਦੇ ਨਾਲ ਜੁੜਨਾ ਹੈ, ਬਾਣੀ ਦੇ ਨਾਲ ਜੁੜਨਾ ਹੈ, ਗੁਰੂ ਪਰਮੇਸ਼ਰ ਦੇ ਨਾਲ ਜੁੜਨਾ ਹੈ। ਬਾਣੀ ਗੁਰੂ ਤੇ ਪਰਮੇਸ਼ਰ ਕੋਈ ਹੈ, ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਤਾਂ ਹੈ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨੇ ਸਤਾਰੇ, ਸਤਿਗੁਰ ਵਚਨ, ਵਚਨ ਹੈ ਸਤਿਗੁਰ ਆਦਰ ਮੁਕਤ ਜਨਾਬ। ਫਿਰ ਕਿਤੇ ਬਾਣੀ ਨੂੰ ਲਿਖੇ ਖਸਮ ਕੀ ਬਾਣੀ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਫੈਸੜਾ ਕਰੀ ਗਿਆਨ ਵੇ ਲਾਲੋ, ਧੁਰਕੀ ਬਾਣੀ ਆਈ ਤਨ ਸਗਲੀ ਚਿੰਤ ਮਟਾਈ। ਜਾਣੀ ਕਿ ਰੱਬੀ ਬਾਣੀ ਹੈ, ਇਹੀ ਗੁਰੂ ਹੈ, ਬਾਣੀ ਗੁਰੂ ਗੁਰੂ ਸਤਿਗੁਰ ਵਚਨ, ਵਚਨ ਹੈ ਸਤਿਗੁਰ। ਤਾਂ ਤੇ ਬਾਣੀ ਪਰਮੇਸ਼ਰ ਤੇ ਗੁਰੂ ਦੇ ਵਿੱਚ ਕੋਈ ਫਰਕ ਨਹੀਂ, ਤਾਂ ਤੇ ਬਾਣੀ ਨਾਲ ਜੁੜਨਾ ਹੀ ਗੁਰੂ ਪਰਮੇਸ਼ਰ ਨਾਲ ਜੁੜਨਾ ਹੈ, ਗੁਰ ਪਰਮੇਸ਼ਰ ਇੱਕ ਹੋ ਜਾਣ। ਤੇ ਗੁਰੂ ਦੀ ਬਾਣੀ ਨੂੰ ਫਿਰ ਅਸੀਂ ਕੀ ਕਰਨਾ ਹੈ, ਪੜ੍ਹਨਾ ਹੈ, ਸਮਝਣਾ ਹੈ ਤੇ ਵਰਤਣਾ ਹੈ। ਤਿੰਨ ਗੱਲਾਂ ਹੁੰਦੀਆਂ ਜ਼ਰੂਰੀ। ਪਹਿਲਾ ਸਟੈਪ ਹੁੰਦਾ ਬਾਣੀ ਪੜ੍ਹਨੀ, ਸ਼ੁੱਧ ਪੜ੍ਹਨੀ ਹੈ। ਫਿਰ ਸੁਰਤ ਨਾਲ ਬਾਣੀ ਨੂੰ ਸੁਣਨਾ ਹੈ, ਧਿਆਨ ਰੱਖਣਾ ਵੀ ਗੁਰੂ ਸਾਹਿਬ ਜੀ ਕੀ ਕਹਿ ਰਹੇ ਹੈ, ਆਪਣਾ ਹੀ ਧਿਆਨ ਸੁਣਨ ਵਿੱਚ ਰੱਖਣਾ। ਜੀਵਨਾ ਪੜ੍ਹਨੀ ਹੈ, ਸੁਰਤ ਨਾਲ ਸੁਣਨੀ ਹੈ। ਫਿਰ ਗੁਰਬਾਣੀ ਦੇ ਭਾਵਾਂ ਨੂੰ ਸਮਝਣ ਵਾਸਤੇ ਅਰਥਾਂ ਨੂੰ ਵਿਚਾਰਨਾ ਹੈ ਵੀ ਜੋ ਅਸੀਂ ਸੁਣ ਰਹੇ ਹਾਂ ਉਹਦਾ ਭਾਵ ਕੀ ਹੈ, ਗੁਰੂ ਸਾਹਿਬ ਜੀ ਸਾਨੂੰ ਕੀ ਸਮਝਾ ਰਹੇ ਹੈ। ਉਹ ਬਾਣੀ ਦੇ ਅਰਥਾਂ ਨਾਲ ਪਤਾ ਲੱਗਦਾ, ਕਥਾ ਦੇ ਨਾਲ। ਫਿਰ ਉਸ ਭਾਵ ਨੂੰ ਅਸੀਂ ਜ਼ਿੰਦਗੀ ਜੀਵਨ ਦੇ ਵਿੱਚ ਵਰਤਣਾ ਹੁੰਦਾ ਹੈ। ਇਹ ਚਾਰ ਗੱਲਾਂ ਹਮੇਸ਼ਾ ਯਾਦ ਰੱਖੋ, ਪੜ੍ਹਨਾ, ਸੁਰਤ ਨਾਲ ਸੁਣਨਾ, ਬਾਣੀ ਨੂੰ ਵਿਚਾਰਨਾ, ਸਮਝਣਾ, ਤੇ ਫਿਰ ਗੁਰਬਾਣੀ ਨੂੰ ਜ਼ਿੰਦਗੀ ਜੀਵਨ ਵਿੱਚ ਵਰਤੋਂ ਵਿੱਚ ਲੈ ਕੇ ਆਉਣਾ। ਹਰ ਗੱਲ ਦੇ ਉੱਤੇ ਅੱਜ ਦੇ ਸਿੱਖ ਬਾਣੀ ਨੂੰ ਵਰਤਦੇ ਬਹੁਤ ਘੱਟ ਹੈ, ਪੜ੍ਹਦੇ ਵੀ ਬਹੁਤ ਘੱਟ ਹੈ, ਤੇ ਜੇ ਕੋਈ ਪੜ੍ਹਦਾ ਤਾਂ ਧਿਆਨ ਲਾ ਕੇ ਸੁਣਦਾ ਨਹੀਂ। ਸੁਣਨ ਵਾਲੇ ਘੱਟ ਹੈ, ਜੇ ਸੁਣਨ ਵਾਲੇ ਵੀ ਹੈਗੇ ਤਾਂ ਵਿਚਾਰਨ ਵਾਲੇ ਉਦੋਂ ਵੀ ਘੱਟ ਹੈ, ਕਿਉਂ ਬਾਣੀ ਬਿਰਲੋ ਵਿਚਾਰ ਸੀ। ਜੇ ਕੋਈ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿੱਜ ਘਰ ਵਸਦਾ ਹੋਏ, ਜੇ ਕੋਈ ਵਿਚਾਰ ਵੀ ਲੈਂਦਾ ਫਿਰ ਵਰਤਣ ਵਾਲੇ ਤਾਂ ਜਮਾਂ ਹੀ ਫਿਰਦਾ, ਕੋਈ ਬਾਣੀ ਨੂੰ ਵਰਤੋਂ ਵਿੱਚ ਲੈ ਕੇ ਆਉਂਦਾ। ਤਾਂ ਤੇ ਬਾਣੀ ਨੂੰ ਵਰਤਣਾ ਹੈ, ਹਰ ਵੇਲੇ ਬਾਣੀ ਦੀ ਸਿੱਖਿਆ ਨੂੰ ਵਰਤਣਾ ਹੈ। ਹੁਣ ਜ਼ਿੰਦਗੀ ਵਿੱਚ ਬਾਣੀ ਵਰਤਣ ਦੀ ਗੱਲ ਲਾ ਲਓ, ਇਸ ਗੱਲ ਦੇ ਉੱਤੇ ਬਾਣੀ ਵਰਤਣੀ ਹੈ ਜੋ ਬਾਣੀ ਵਿੱਚ ਸਿੱਖਿਆ ਹੈ। ਪਹਿਲੀ ਗੱਲ ਤਾਂ ਬਾਣੀ ਦੇ ਵਿੱਚ ਸਾਨੂੰ ਇਹ ਦੱਸਿਆ ਗਿਆ, ਦੇਖੋ ਵੀ ਇੱਕ ਪਰਮੇਸ਼ਰ ਇੱਕ ਅਕਾਲ ਪੁਰਖ ਵਾਹਿਗੁਰੂ ਜੋ ਸਾਰੇ ਇੱਕ ਰਾਸ ਵਿਆਪਕ ਹੈ, ਬਸ ਉਸ ਪਰਿਪੂਰਨ ਸ਼ਕਤੀ ਨਾਲ ਜੁੜਨਾ ਹੈ ਨਾਮ ਬਾਣੀ ਰਾਹੀਂ, ਨਾਮ ਤੇ ਬਾਣੀ ਰਾਹੀਂ ਇਸ ਮਾਲਕ ਪਰਮੇਸ਼ਰ ਨਾਲ ਜੁੜਨਾ। ਇੱਕ ਪਰਮੇਸ਼ਰ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਮੰਨਣਾ। ਇਹ ਸਾਨੂੰ ਕਿੰਨੇ ਵਾਰੀ ਬਾਣੀ ਚ ਸਿੱਖਿਆ ਦਿੱਤੀ ਗਈ ਹੈ ਕਿ ਅਸੀਂ ਗੁਰੂ ਦੇ ਇਹਨਾਂ ਵਚਨਾਂ ਨੂੰ ਮੰਨਦੇ ਹਾਂ, ਗੁਰੂ ਗ੍ਰੰਥ ਸਾਹਿਬ ਨੂੰ ਮੱਥੇ ਵੀ ਟੇਕੀ ਜਾਂਦੇ ਹਾਂ, ਅਖੰਡ ਪਾਠ ਸਾਹਿਜ ਪਾਠ ਵੀ ਕਰਾਈ ਜਾਂਦੇ ਹਾਂ ਤੇ ਮਨ ਮਨੋਤੀਆਂ ਵੀ ਕਰੀ ਜਾਂਦੇ ਹਾਂ, ਫਿਰ ਗੱਲ ਕਿਵੇਂ ਰਲੂਗੀ ਦੱਸੋ? ਬਾਣੀ ਵਿੱਚ ਸਪਸ਼ਟ ਲਿਖਿਆ ਨਾ ਕਿ ਕਿੰਨੀ ਵਾਰ ਇਹ ਤੁਹਾਨੂੰ ਪੰਕਤੀਆਂ ਸੁਣਾਈਆਂ, ਕਿੰਨੇ ਦਿਵਾਣ ਲੱਗ ਗਏ ਇਲਾਕੇ ਦੇ ਵਿੱਚ, ਬੜਿਆਂ ਨੂੰ ਸੋਝੀ ਆ ਗਈ ਫਿਰ ਇਸ ਗੱਲ ਨੇ। ਹੁਣ ਗੁਰੂ ਸਾਹਿਬ ਬਾਣੀ ਚ ਕਹਿੰਦੇ ਨੇ, ਦੁਬਧਾ ਨਾ ਪੜੋ ਹਰ ਦਿਨ ਹੋਰ ਨਾ ਪੂਜੋ ਮੜਾ ਮਸਾਣ ਨਾ ਜਾਈ, ਤ੍ਰਿਸ਼ਨਾ ਰਾਤ ਨਾ ਪਰ ਕਰ ਜਾਵਾਂ ਤ੍ਰਿਸ਼ਨਾ ਨਾਮ ਬੁਝਾਈ। ਗੁਰੂ ਸਾਹਿਬ ਕਹਿੰਦੇ ਦੁਬਧਾ ਵਿੱਚ ਨਾ ਪਵੋ, ਰੱਬ ਤੋਂ ਬਿਨਾਂ ਕਿਸੇ ਨੂੰ ਨਾ ਮੰਨੋ, ਮੜੀਆਂ ਮਸਾਣੀਆਂ ਤੇ ਨਾ ਜਾਓ, ਬਾਣੀ ਵਿੱਚ ਲਿਖਿਆ ਹੋਇਆ। ਸੋਠ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਕਹਿੰਦੇ, ਅਸੀਂ ਬਚਨ ਕਿਉਂ ਨੀ ਮੰਨਦੇ? ਬਾਣੀ ਚ ਲਿਖਿਆ ਰੱਬ ਤੋਂ ਬਿਨਾਂ ਕਿਸੇ ਨੂੰ ਨਾ ਮੰਨੋ। ਤੇ ਹੁਣ ਸੋਚੋ ਵੀ ਆਪਣੇ ਘਰਾਂ ਦੇ ਵਿੱਚ ਕੀ ਕਰਮ ਕਾਂਡ ਸ਼ੁਰੂ ਹੋ ਚੱਲੇ ਹੈ। ਸਿੱਖ ਦੇ ਘਰੇ ਕੋਈ ਕਰਮ ਕਾਂਡ ਨਹੀਂ ਚਾਹੀਦਾ, ਸਿੱਖ ਦੇ ਘਰੇ ਕੋਈ ਸੰਬੰਧ ਨਹੀਂ ਲਾਲਾ ਵਾਲੇ ਦੇ ਚੂੰਗੜਿਆਂ ਦਾ, ਨਾ ਸਿੱਖ ਦਾ ਤੇ ਲਾਲਾ ਵਾਲੇ ਦਾ ਕੋਈ ਸੰਬੰਧ ਨਹੀਂ, ਕੋਈ ਅਣਮੱਤੀ ਹੋਵੇ ਸਾਨੂੰ ਕੋਈ ਕਾਜ ਨਹੀਂ। ਤਾਂ ਤੇ ਸਿੱਖ ਦਾ ਤੇ ਦੇਵੀ ਦੇਵਤਿਆਂ ਦਾ ਕੋਈ ਸੰਬੰਧ ਨਹੀਂ, ਸਾਡੇ ਸਤਿਗੁਰੂ ਤਾਂ ਕਹਿੰਦੇ ਤਾਂ ਭਰਮਾਂ ਦੇ ਵਿੱਚ ਹੈ। ਦੇਵੀ ਦੇਵਾ ਪੂਜੀ ਆ ਭਾਈ ਕਿਆ ਮੰਗੋ, ਕਿਆ ਦੇ ਭਾਈ ਦੇਵੀ ਦੇਵਤਿਆਂ ਨੂੰ ਪੂਜਦਾ ਫਿਰਦਾ, ਕੀ ਮੰਗਦਾ ਕੀ ਦੇਣਗੇ, ਭਾਵ ਕੁਛ ਨਹੀਂ ਮਿਲਦਾ। ਬਾਣੀ ਚ ਲਿਖਿਆ, ਨੋਟ ਕਰੀ ਚੱਲੋ, ਇੱਕ ਇੱਕ ਵਚਨ ਜੋ ਮੈਂ ਕਹਾਂਗਾ ਬਾਣੀ ਦੇ ਵਿੱਚੋਂ ਕਹਾਂਗਾ, ਆਪ ਮੈਂ ਕੁਛ ਨਹੀਂ ਜਾਣਦਾ। ਅਸੀਂ ਤਾਂ ਗੁਰੂ ਘਰ ਦੇ ਚੌਂਕੀਦਾਰ ਹਾਂ, ਜੋ ਸਾਡੀ ਸੱਚੀ ਸਰਕਾਰ ਗੁਰੂ ਗ੍ਰੰਥ ਸਾਹਿਬ ਦਾ ਹੋਕਾ ਹੈ ਉਹ ਹੋਕਾ ਮਾਰਦੇ ਹਾਂ, ਮਾਰਦੇ ਹੋਕਾ ਵੀ ਨਾ ਧੜਕ ਹੋ ਕੇ ਹਾਂ, ਕਿਉਂ? ਕਿਉਂਕਿ ਸੱਚੀ ਸਰਕਾਰ ਨਾਲ ਹੈ ਨਾ। ਚੌਂਕੀਦਾਰ ਜਦੋਂ ਪਿੰਡ ਚ ਹੋਕਾ ਮਾਰਦਾ, ਸਰਕਾਰ ਵਿੱਚ ਇੱਕ ਥੋੜਾ ਹੁੰਦੇ ਵੀ ਸਰਕਾਰ ਵੱਲੋਂ ਕੋਈ ਥਾਣੇ ਵੱਲੋਂ ਹੁਕਮ ਆਇਆ, ਕੋਈ ਡੀਸੀ ਵੱਲੋਂ ਹੁਕਮ ਆਇਆ, ਚੌਂਕੀਦਾਰ ਫਿਰ ਗਲੀਆਂ ਚ ਹੋਕਾ ਮਾਰਦਾ ਹੁੰਦਾ ਨਾ। ਇਵੇਂ ਜੇ ਅਸੀਂ ਤਾਂ ਸੱਚੀ ਸਰਕਾਰ ਦੇ ਚੌਂਕੀਦਾਰ ਹੈ, ਜੋ ਸਾਡੇ ਸਤਿਗੁਰੂ ਦਾ ਹੁਕਮ ਹੈ ਉਹ ਹੋਕਾ ਮਾਰਦੇ ਹਾਂ, ਬਿਲਕੁਲ ਨਧੜਕ ਹੋ ਕੇ, ਬਿਲਕੁਲ ਨਧੜਕ ਹੋ ਕੇ, ਕਿਉਂ? ਕਿਉਂਕਿ ਸੱਚੀ ਸਰਕਾਰ ਨਾਲ, ਚੌਂਕੀਦਾਰ ਦੇ ਪਿੱਛੇ ਸਰਕਾਰ ਬੋਲਦੀ ਹੈ, ਕਿਤੇ ਮਾਹੌਲ ਸਮਝ ਲਓ। ਤਾਂ ਤੇ ਗੁਰੂ ਸਾਹਿਬ ਜੀ ਹੁਣ ਬਾਣੀ ਦੇ ਵਿੱਚ ਕਹਿੰਦੇ ਨੇ, ਪਿਆਰਿਆ ਕਿਸੇ ਨੂੰ ਨਾ ਮੰਨ। ਤਾਂ ਤੇ ਇੱਕ ਤਾਂ ਭਾਈ ਸਰਨ ਪਹਿਲੀ ਗੱਲ ਤਾਂ ਸਰਕਾਰ ਨੇ ਬਹੁਤਾ ਕਰਨਾ, ਮੈਨੂੰ ਪਤਾ ਪਹਿਲਾਂ ਦਬਾਣ ਲੱਗੇ ਸੀ ਇੱਥੇ, ਉਦੋਂ ਪਖੰਡ ਦੀ ਕਾਫੀ ਚੋਟ ਹੋਈ ਸੀ, ਯਾਦ ਹੁੰਦਾ ਮੈਨੂੰ ਵੀ ਕਿੱਥੇ ਦਬਾਣ ਲੱਗਿਆ ਸੀ, ਕੀ ਹੋਇਆ ਸੀ। ਤਾਂ ਤੇ ਬਸ ਇੱਕ ਗੱਲ ਇੰਨੀ ਮੰਨ ਲਓ ਵੀ ਅਸੀਂ ਕਿਸੇ ਨੂੰ ਨੀ ਮੰਨਣ ਵਾਲਾ ਬਤੋ ਦੇਣਾ, ਬਸ ਇਹ ਬਾਣੀ ਦਾ ਹੁਕਮ ਹੈ। ਹਰ ਇੱਕੋ ਦਾਤਾ ਸੇਵੀਐ, ਹਰ ਇੱਕ ਤੇ ਆਈਐ, ਹਰ ਇੱਕੋ ਦਾਤਾ ਮੰਗੀਐ, ਮਨ ਚਿੰਦਿਆ ਪਾਈਐ, ਜੇ ਦੂਜੇ ਪਾਸੋਂ ਮੰਗੀਐ ਤਾਂ ਲਾਜ ਮਰਾਈਐ। ਦੇਖੋ ਬਾਣੀ ਚ ਲਿਖਿਆ, ਜੇ ਪਰਮੇਸ਼ਵਰ ਤੋਂ ਬਿਨਾਂ ਕਿਸੇ ਦੂਜੇ ਕੋਲੋਂ ਕੁਝ ਮੰਗਦਾ ਹੈ, ਲਾਲਚ ਦਾ ਮਾਰਾ ਹੀ ਮੰਨਦਾ, ਹੋਰ ਕੀ ਹੁਣ ਹੱਥ ਅੱਡੀ ਫਿਰਦਾ ਵੀ ਕੱਚੇ ਪਿਲੇ ਦਰਾਂ ਤੇ, ਫਲਾਨੀ ਹੈ ਦੇਵੀ, ਫਲਾਨੀ ਹੈ ਮਾਈ, ਫਲਾਨੇ ਆ ਬਾਬੇ, ਫਲਾਨੇ ਆ ਪੀਰਾਂ, ਬਸ ਇਹ ਇਉਂ ਹੀ ਹੈ ਨਾ ਮੰਗਦਾ। ਬਸ ਉਹ ਹਾਲਤ ਕੈਸੀ ਹੈ, ਦੇਖੋ ਬਹੁਤ ਵਾਰ ਬੇਨਤੀ ਕੀਤੀ ਹੈ ਵੀ ਕੁੱਤਾ ਹੁੰਦਾ ਉਹਨੂੰ ਹਲਕ ਚੜ੍ਹਦੇ ਨਾ, ਉਹਦੀ ਪੂਛ ਸਿੱਧੀ ਹੋ ਜਾਂਦੀ ਹੈ। ਉਹ ਬੰਦਿਆ, ਉਹ ਤੈਨੂੰ ਕ੍ਰਿਸ਼ਨਾ ਦਾ ਹਲਕ ਚੜਿਆ, ਤੂੰ ਗੁਰੂ ਦਾ ਦਰ ਛੱਡ ਕੇ ਕੱਚੇ ਪਿੱਲੇ ਦਰਾਂ ਤੇ ਕੁੱਤੇ ਦੀ ਪੂਛ ਵਾਂਗ ਹੱਥੇਲੀਆਂ ਸਿੱਧੀਆਂ ਕਰੀ ਫਿਰਦਾ। ਗੱਜ ਕੇ ਆਖੋ, ਕੁੱਤੇ ਦੀ ਪੂਛ ਵਾਂਗੂ ਆਏ ਹੱਥੇਲੀਆਂ, ਆਇਆ ਕਰੀ ਫਿਰਦਾ ਕੱਚੇ ਪਿੱਲੇ ਦਰਾਂ ਤੇ ਹੱਥੇਲੀਆਂ। ਦੱਸੋ ਜੀਵਨ ਹੈ ਕੋਈ, ਇਹ ਕੋਈ ਜਿਉਣਾ? ਦੱਸੋ ਮੈਨੂੰ ਕੀ ਜਿਉਣਾ ਹੋਇਆ ਹੈ? ਬੇਗੈਰਤਾ ਜੀਵਨ, ਬੇਅਣਖਾ ਜੀਵਨ, ਕੀ ਜੀਵਨ ਹੈ ਕੋਈ ਇਹ? ਤਾਂ ਕਿ ਅਣਖ ਵਾਲਾ ਜੀਵਨ ਹੋਵੇ, ਅਣਖ ਵਾਲਾ ਸਵੈਮਾਨ ਵਾਲਾ ਜੀਵਨ, ਤੇ ਜੇ ਜਿਉਂਦੇ ਦੀ ਪੱਤੀ ਨੀ ਪੈਰਾ ਫਿਰ ਕੀ ਜਿਉਣੇ? ਦਰਵਾ ਤੇ ਉਹਦੀ ਪੱਤ ਰੋਲਦੀ ਫਿਰਦੀ ਹੈ ਸਿੱਖਾ, ਕੋਈ ਨਸ਼ਿਆਂ ਦੇ ਵਿੱਚ ਰੋਲਦਾ ਫਿਰਦਾ। ਬੇਪੱਤ ਜੀਵਨ ਤਾਂ ਗੁਰੂ ਸਾਹਿਬ ਕੀ ਕਹਿੰਦੇ ਨੇ? ਕਹਿੰਦੇ ਉਹ ਤਾਂ ਮੁਰਦਿਆਂ ਵਰਗਾ, ਮਰ ਜਾਣਾ ਚੰਗਾ। ਜੇ ਜੀਵੈ ਪੱਤ ਲੱਖੀ ਜਾਏ ਸਭ ਹਰਾਮ, ਜੇ ਤਾਂ ਕੇ ਸਿਖਾਏ। ਕਹਿੰਦੇ ਨੇ ਗੁਰੂ ਸਾਹਿਬ ਬਾਣੀ ਦੇ ਵਿੱਚ, ਉਹ ਜੇ ਤੂੰ ਜਿਉਂਦਾ ਰਹੇ ਪਰ ਤੇਰੀ ਪੱਤ ਪੱਤ ਲੈ ਰਹੀ ਹੈ, ਇੱਜ਼ਤ ਵਾਲਾ ਜੀਵਨ ਹੈ ਨੀ ਤੇਰਾ, ਬੇਅਣਖਾ ਜੀਵਨ, ਬੇਗੈਰਤਾ ਜੀਵਨ, ਤੂੰ ਕੱਚੇ ਪਿੱਲੇ ਦਰਾਂ ਦੇ ਉੱਤੇ ਰੋਲਦਾ ਫਿਰਦਾ ਗੁਰੂ ਦੇ ਛੱਡ ਕੇ, ਬੇਪੱਤ ਜੀਵਨ ਹੀ ਆ ਉਹ। ਜਾਂ ਨਸ਼ੇ ਵਰਤ ਕੇ ਪਿਆਰਿਆ ਕੀ ਬੁਰਾ ਹਾਲ ਹੋਇਆ ਤੇਰਾ, ਤਾਂ ਜਾਂ ਫਿਰ ਨਸ਼ਿਆਂ ਦੇ ਵਿੱਚ ਰੋਲਦਾ ਫਿਰਦਾ, ਕਦੇ ਗੋਲੀਆਂ ਖਾ ਕੇ ਲਿਟਦਾ ਫਿਰਦਾ, ਕਦੇ ਸ਼ਰਾਬਾਂ ਪੀ ਕੇ ਲਿਟਦਾ ਫਿਰਦਾ, ਉਹ ਪਰਿਵਾਰ ਵਾਲੇ ਪਰਿਵਾਰ ਤੇ ਤੂੰ ਬੋਝ ਬਣ ਗਿਆ ਸਮਾਜ ਦੇ ਵਿੱਚ, ਤੈਨੂੰ ਵੀ ਕੋਈ ਜੇ ਕੋਈ ਸਾਹਮਣੇ ਆਉਂਦਾ ਤਾਂ ਫਿਰ ਪਾਸੇ ਤਲਣ ਵੀ ਕਰਦਾ, ਵੀ ਉਹ ਆਉਂਦਾ ਮਲੰਗ ਮੰਗੂ ਦੱਸ ਵੀ ਐਵੇਂ ਗੱਲ ਪਊਗਾ, ਜਾਂ ਐਵੇਂ ਕੋਈ ਉਥ ਪਟਾਂਗ ਬੋਲੂਗਾ, ਪਾਸ ਵੀ ਤਲ ਜੋ, ਤੇਰੀ ਇੱਜ਼ਤ ਹੈ ਕੋਈ? ਤਾਂ ਕਿ ਬੇਪੱਤ ਹੋ ਕੇ ਜਿਉਣਾ ਗੁਰੂ ਸਾਹਿਬ ਕਹਿੰਦੇ ਕੋਈ ਫਾਇਦਾ ਨਹੀਂ ਇਸ ਜੀਵਨ ਦਾ, ਉਹ ਤਾਂ ਮੁਰਦਾ ਹੈ। ਤਾਂ ਤੇ ਸੋ ਜੀਵਿਆ ਤੇ ਨਾ ਬੰਦੇ ਜਿੱਤੇ ਨਾ ਤੂੰ ਰੱਜ ਸਕੇ, ਅੱਜ ਤੱਕ ਕੋਈ ਬੰਦਾ ਕਿਸੇ ਨੂੰ ਰਜਾ ਨਹੀਂ ਸਕਿਆ, ਤਾਂ ਗੁਰੂ ਸਾਹਿਬ ਦਾ ਬਚਨ ਮੰਨ ਲਓ। ਕੀ ਕਹਿੰਦੇ? ਮਾਨਸ ਕੀ ਟੇਕ ਬਿਰਤੀ ਸਭ ਜਾਣ, ਦੇਵਨ ਕਹੋ ਏਕ ਹੈ ਭਗਵਾਨ।
ਨਾਨਕ ਆਵਰ ਨਾ ਜੀਵੈ ਕੋਈ, ਤਾਂ ਤੇ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ, ਜੇ ਤਾਂ ਕਿਛ ਖਾਏ। ਰਾਜ ਰੰਗ ਮਾਲ ਰੰਗ ਰੰਗ ਰੱਤਾ ਨੱਚਿਆ ਨੰਗ, ਰੰਗ ਮਾਲ ਰੰਗ ਰੰਗ ਰੱਤਾ ਨੱਚਿਆ ਨੰਗ, ਨੰਗ ਦੱਸਿਆ ਗੁਰੂ ਸਾਹਿਬ ਜੀ ਨੇ। ਕੋਈ ਰਾਜਨੀਤੀ ਦੇ ਵਿੱਚ ਕੋਈ ਅਮੀਰ ਪਣੀ ਮਾਲ ਪਦਾਰਥਵਾਦ ਦੀਆਂ ਆਪਣਾ ਵਿੱਚ ਟੱਪਦਾ ਫਿਰਦਾ, ਗੁਰੂ ਸਾਹਿਬ ਕਹਿੰਦੇ ਮਲੰਗਾ ਕੀ ਟੱਪਦਾ ਫਿਰਨਾ, ਪੱਤ ਹੈ ਕੋਈ, ਉਹ ਤੇਰਾ ਕੋਈ ਜੀਵਨ ਹੈ ਤਾਂ ਤੇ ਰਾਜ ਰੰਗ ਮਾਲ ਰੰਗ ਰੰਗ ਰਤਾਂ ਨੱਚਿਆ ਨੰਗ ਨਾਨਕ ਛੱਗਿਆ ਮੁੱਠਾ ਜਾਏ ਬਿਨ ਨਾਵੇ ਪੱਤ ਗਿਆ ਗਵਾਇਆ। ਫਿਰ ਤਾਂ ਤੇ ਭਾਈ ਪੱਤ ਵਾਲਾ ਜੀਵਨ ਬਣਾਓ, ਪੱਤ ਵਾਲਾ ਜੀਵਨ ਇਹੀ ਹੈ ਭਾਈ ਸਿੱਖ ਦਾ, ਐਵੇਂ ਕੱਚੇ ਪੀਲੇ ਦਰਾਂ ਦੇ ਨਾ ਜਾਓ, ਐਵੇਂ ਨਾ ਮੱਥੇ ਟੇਕਦੇ ਫਿਰ ਉਹ ਦਰ ਦਰ ਤੇ ਕਿਤੋਂ ਕੁਛ ਨੀ ਮਿਲਣਾ, ਦੇਣ ਵਾਲਾ ਇੱਕੋ ਹੀ ਦਾਤਾ, ਐਵੇਂ ਸਾਨੂੰ ਵਹਿਮ ਹੁੰਦਾ ਵੀ ਕਿਤੋਂ ਕੁਛ ਮਿਲ ਜੂਗਾ ਨਾ। ਦਾਦਾ ਦਾਤਾ ਏਕ ਹੈ ਸਭ ਕਉ ਦੇਵਨ ਹਾਰ, ਦੇਂਦੇ ਤੋਟਣਾ ਆਵ ਇਹ ਅਗਣਤ ਭਰੇ ਭੰਡਾਰ। ਬਸ ਇੱਕੋ ਹੀ ਦਾਤਾ ਦੇਣ ਵਾਲਾ ਬਾਣੀ ਚ ਲਿਖਿਆ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਆਓ ਸਮੇਂ ਤੇ ਗੱਲ ਕਿੱਥੇ ਚੱਲੀ ਸੀ ਕਿ ਪਿਆਰਿਆ ਗੁਰਬਾਣੀ ਨੂੰ ਵਰਤ ਤੇ ਗੁਰੂ ਦੀ ਮੱਤ ਮੁਤਾਬਕ ਆਪਣਾ ਜੀਵਨ ਬਣਾ, ਬੇਪੱਤ ਹੋ ਕੇ ਨਾ ਜਾਂ। ਉਹ ਸਿੱਖ ਦਾ ਜੀਵਨ ਸਮਝ ਲਓ ਤੁਸੀਂ ਬੇਪੱਤ ਹੈ ਜਿਹੜਾ ਕਿ ਕਰਤਾਲ ਪੁਰਖ ਤੋਂ ਬਿਨਾਂ, ਗੁਰੂ ਬਾਣੀ ਤੋਂ ਬਿਨਾਂ ਕਿਸੇ ਨੂੰ ਹੋਰ ਮੰਨਦਾ। ਬਸ ਉਹਦਾ ਮੈਂ ਸਮਝਦਾ ਕੋਈ ਜੀਵਨ ਨੀ, ਉਹ ਕੈਰ ਹੈ, ਉਹਦਾ ਬੇਗੈਰਤਾ ਜੀਵਨ ਹੈ, ਬੇਅਣਖਾ ਜੀਵਨ ਹੈ ਉਹਦਾ, ਰੁਲਦੇ ਫਿਰਨਾ। ਫਿਰ ਜਿਹੜਾ ਕੋਈ ਵੀ ਨਸ਼ਾ ਵਰਤਦਾ ਪਿਆਰੇ, ਰੁਲਦੇ ਫਿਰਨਾ, ਗੋਲੀਆਂ ਖਾ ਕੇ ਕਬਾੜਖਾਨੇ ਬਣਾ ਲਿਆ ਸਰੀਰ ਨੂੰ, ਸ਼ਰਾਬਾਂ ਪੀ ਪੀ ਕੇ ਨਰਕ ਬਣਾ ਲਏ ਘਰ, ਨਰਕ ਬਣਾ ਲਏ ਘਰ, ਪੈਸੇ ਦੀ ਬਰਬਾਦੀ, ਸਰੀਰ ਦੀ ਬਰਬਾਦੀ, ਬੱਚਿਆਂ ਦੀ ਬਰਬਾਦੀ, ਬੱਚਿਆਂ ਦੇ ਭਵਿੱਖ ਦੀ ਬਰਬਾਦੀ, ਕਿੰਨਾ ਬੁਰਾ ਹਾਲ। ਮੱਤ ਮਾਰੀ ਜਾਂਦੀ ਹੈ, ਜਿੱਤ ਪੀਤੇ ਮੱਤ ਦੂਰ ਹੋਏ, ਵਰਲ ਪਵਾ ਵਿੱਚ ਆਏ, ਵਰਲਪਣਾ ਵਿੱਚ ਆ ਵੜਦਾ ਊਤ ਪਟਾਂਗ, ਕਿਉਂਕਿ ਦਿਮਾਗ ਦੇ ਸੈੱਲ ਤਾਂ ਖਤਮ ਹੋ ਗਏ ਸ਼ਰਾਬਾਂ ਪੀ ਪੀ ਕੇ। ਮੱਤ ਮਾਰੀ ਗਈ ਤਾਂ ਤੇ ਫਿਰ ਕੀ ਰਹਿ ਗਿਆ, ਜਦੋਂ ਮੱਤ ਮਾਰੀ ਗਈ ਪੱਤ ਕਿੱਥੇ ਹੈ ਫਿਰ, ਜਦੋਂ ਮੱਤ ਮਾਰੀ ਗਈ ਪੱਤ ਕਿੱਥੇ ਹੈ, ਪੱਤ ਤਾਂ ਰੁਲਗੀ ਫਿਰ। ਤਾਂ ਤੇ ਇਹਨਾਂ ਸ਼ਰਾਬਾਂ ਵਿੱਚ ਭਾਈ ਫਿਰ ਪੱਤ ਰੁਲਦੀ ਹੈ। ਜਿੰਨੇ ਜੇਲ੍ਹਾਂ ਚ ਬੰਦਾ ਪੁੱਛ ਕੇ ਦੇਖੋ ਗੱਲ ਕੀ ਹੈ, 100 ਦੇ ਵਿੱਚੋਂ 80% ਇਹੀ ਦੱਸਣਗੇ ਜੀ ਪੀਤੀ ਹੋਈ ਸੀ ਪਤਾ ਨੀ ਲੱਗਿਆ। ਹਾਂ ਹੁਣ ਦਿਮਾਗ ਸੈੱਟ ਹੁੰਦਾ, ਹਾਂ ਹੁਣ ਤਾਂ ਪਛਤਾਉਂਦੇ ਹਾਂ, ਪੀਤੀ ਹੋਈ ਸੀ ਪਤਾ ਨੀ ਲੱਗਿਆ ਤਾਂ ਤੇ ਫਿਰ ਪਛਤਾਉਣਾ ਪੈਂਦਾ। ਹਰ ਗਲਤ ਕੰਮ ਫਿਰ ਸ਼ਰਾਬਾਂ ਪੀ ਕੇ ਹੁੰਦੇ ਆ, ਹਰ ਗਲਤ ਕੰਮ ਤਾਂ ਤੇ, ਕਿਉਂਕਿ ਮੱਤ ਮਾਰੀ ਜਾਂਦੀ ਹੈ, ਬੰਦਾ ਇਮੋਸ਼ਨਲ ਹੋ ਜਾਂਦਾ ਹੈ। ਤਾਂ ਤੇ ਪਿਆਰਿਆ ਇਹ ਜੋ ਵੀ ਨਸ਼ਾ ਹੈ, ਡਰੱਗਸ ਦਾ ਨਸ਼ਾ ਹੈ, ਕੋਈ ਸ਼ਰਾਬਾਂ ਦੇ ਨਸ਼ੇ ਹੈ, ਇਹ ਛੱਡਦੇ ਤੇਰਾ ਜੀਵਨ ਹੈ ਜੋ ਬੜਾ ਅਮੋਲਕ ਹੈ, ਜਿਹਦੇ ਵਾਸਤੇ ਦੇਵੀ ਦੇਵਤੇ ਵੀ ਬਾਣੀ ਵਿੱਚ ਤਰਸਦੇ ਲਿਖਿਆ। ਤਾਂ ਤੇ ਪੱਤ ਵਾਲਾ ਜੀਵਨ ਬਣਾ, ਜੇ ਜੀਵੇ ਪੱਤ ਲੱਥੀ ਜਾਏ ਸਭ ਹਰਾਮ, ਜੇ ਤਾਂ ਕੁਛ ਖਾਏ। ਫਿਰ ਤਾਂ ਤੂੰ ਮੁਰਦਿਆਂ ਦੇ ਬਰਾਬਰ ਹੈ। ਤਾਂ ਤੇ ਇੱਕ ਤਾਂ ਭਾਈ ਵਹਿਮ ਭਰਮ ਇਹ ਆਪਾਂ ਨੇ ਛੱਡਣੇ ਹੈ ਸਾਰੇ, ਜਿੱਥੇ ਕਿਸੇ ਨੂੰ ਨੀ ਮੰਨਣਾ ਉੱਥੇ ਕਿਸੇ ਕੋਈ ਚੰਗੇ ਵਾਲੇ ਦਿਨ ਦਾ ਭਰਮ ਨੀ ਕਰਨਾ। ਕਿਉਂ ਅੱਜ ਸਿੱਖ ਏਦਾਂ ਵੀ ਬਹੁਤ ਭਰਮ ਕਰਦੇ ਫਿਰਦੇ ਆ, ਕੋਈ ਪੱਤਰੀਆਂ ਖਲਾਉਂਦਾ ਫਿਰਦਾ, ਕੋਈ ਦਿਨਾਂ ਦਾ ਵਹਿਮ ਭਰਮ, ਕੋਈ ਸਗਣਾ ਪਸਗਣ ਮੰਨਦੇ ਹਾਂ। ਨਹੀਂ, ਇਹ ਨਹੀਂ ਹੋਣਾ ਚਾਹੀਦਾ, ਕੋਈ ਦਿਨ ਮਾੜਾ ਚੰਗਾ ਨਹੀਂ। ਬਾਣੀ ਵਿੱਚ ਲਿਖਿਆ, ਮੈਂ ਨੀ ਕਹਿੰਦਾ ਬੇਦਸ ਮਾਂ ਖੇਤੀ ਵਾਰ ਭਲੇ, ਬੇਦਸ ਦਸ ਤੇ ਦੋ 12 ਹੋ ਗਏ ਨਾ, 12 ਮਹੀਨੇ ਬੇਦਸ ਮਾਂ ਖੇਤੀ ਸਾਰੀਆਂ ਤਰੀਕਾਂ, ਬਾਰ ਸਾਰੇ ਦਿਨ। ਕਹਿੰਦੇ ਭਾਈ 12 ਦੇ 12 ਮਹੀਨੇ ਸਾਰੀਆਂ ਤਰੀਕਾਂ ਸਾਰੇ ਦਿਨ ਹੀ ਚੰਗੇ ਆ, ਸਾਡੇ ਸਤਿਗੁਰੂ ਜੀ ਕਹਿੰਦੇ ਨੇ ਸਾਰੇ ਦਿਨ, ਤੇ ਅਸੀਂ ਉਹ ਪਖੰਡਬਾਜ਼ ਨੂੰ ਨਹੀਂ ਮੰਨਣਾ। ਹੁਣ ਤਾਂ ਤਾਰਾ ਲੱਗ ਗਿਆ, ਹੁਣ ਤਾਂ ਪੈਂਚਾਂ ਆ ਗਈਆਂ, ਹੁਣ ਤਾਂ ਸਰਾਧ ਚੜ ਗਏ, ਹੁਣ ਤਾਂ ਗੰਡ ਮੂਲ ਆ ਗਿਆ ਜਾਂ ਫਲਾਨਾ, ਇਹ ਸਾਰਾ ਪਖੰਡਬਾਜ਼ ਅਸੀਂ ਨਹੀਂ ਮੰਨਣਾ। ਸਾਡੇ ਸਤਿਗੁਰੂ ਕਹਿੰਦੇ ਸਾਰੇ ਦਿਨ ਚੰਗੇ, ਤੂੰ ਕਿਸੇ ਚੰਗੇ ਮਾੜੇ ਦਿਨ ਚ ਭਰਮ ਚ ਨਾ ਪਾਈ। ਤੇ ਅੱਜ ਜੇ ਅਸੀਂ ਵੀ ਪਿਆਰੇ ਫਿਰ ਕੋਈ ਕਾਰਜ ਕਰਦੇ ਤੇ ਦਿਨ ਘਨਾਉਂਦੇ ਫਿਰਾਂਗੇ, ਇਹ ਕੀ ਸਿੱਖ ਹੋਇਆ। ਸਿੱਖ ਨੇ ਤਾਂ ਜੋ ਵੀ ਕੰਮ ਕਰਨਾ ਬਸ ਗੁਰੂ ਦੇ ਦਰ ਤੇ ਆ ਕੇ ਅਰਦਾਸ ਕਰ ਲਵੇ ਵੀ ਪਾਤਸ਼ਾਹ ਜੀ ਉਹ ਆਹ ਕਾਰਜ ਹੈ ਆਪਣੀ ਕਿਰਪਾ ਕਰਨੀ, ਬਸ ਕੀਤਾ ਲੋੜੀ ਹੈ ਕੰਮ ਸੋ ਹਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ। ਤਾਂ ਤੇ ਜੋ ਵੀ ਕੰਮ ਕਰਨਾ ਹੈ ਗੁਰੂ ਦੇ ਦਰ ਦੇ ਉੱਤੇ ਗੁਰੂ ਨੂੰ ਸਾਖੀ ਲੈ ਕੇ ਅਕਾਲ ਪੁਰਖ ਅੱਗੇ ਅਰਦਾਸ। ਸਾਹਾ ਗਣੇ ਨਾ ਕਰੇ ਵਿਚਾਰ ਸਾਹੇ ਉੱਪਰ ਏਕੰਕਾਰ। ਕੋਈ ਵੀ ਤੁਸੀਂ ਸਾਹਾ ਕਾਰਜ ਕੋਈ ਵੀ ਕਰਨਾ ਹੈ, ਮਕਾਨ ਬਣਾਉਣਾ, ਕਿਸੇ ਜਾਨੀ ਕਿ ਬੱਚੇ ਬੱਚੀ ਦਾ ਵਿਆਹ ਕਰਨਾ ਹੈ, ਬੋਰ ਲਾਉਣਾ, ਫਸਲ ਬੀਜਣੀ, ਕਿਤੇ ਜਾਣਾ ਕੰਮ ਤੇ ਕਿਤੇ ਵੀ, ਬਸ ਗੁਰੂ ਦੇ ਦਰ ਤੇ ਅਰਦਾਸ। ਨਾ ਕੋਈ ਦਿਨ ਵਿਚਾਰਨਾ, ਨਾ ਕੋਈ ਚੰਗਾ ਮਾੜਾ, ਨਾ ਕੋਈ ਸਗਣਾ ਪਸਗਣ। ਕਈ ਜੀ ਆ ਜੀ ਕਾਲਾ ਕੁੱਤਾ ਲੰਘ ਗਿਆ, ਆ ਬਿੱਲੀ ਕੱਟ ਗਈ ਜੀ ਦਿਨ ਰਾਹ, ਇਹਦਾ ਮਤਲਬ ਸਾਡੇ ਕੁੱਤੇ ਬਿੱਲੀਆਂ ਗੁਰੂ ਆ। ਸਿੱਖ ਦਾ ਜੀਵਨ ਤਾਂ ਗੁਰੂ ਦੇ ਅਰਦਾਸ, ਗੁਰੂ ਦੇ ਦਰ ਤੇ ਅਰਦਾਸ ਕਰਕੇ ਤੁਰ ਪਿਆ, ਅਰਦਾਸ ਕਰਦਾ ਹੈ, ਫਿਰ ਗੁਰੂ ਦੀ ਬਖਸ਼ਿਸ਼ ਕਿਰਪਾ ਦੇ ਉੱਤੇ ਗੁਰੂ ਸਿੱਖ ਸਿਦਕ ਰੱਖਦਾ ਹੈ, ਭਰੋਸਾ ਰੱਖਦਾ ਹੈ, ਤੇ ਫਿਰ ਉਸ ਭਰੋਸੇ ਵਿੱਚ ਸਿੱਖ ਚੜ੍ਹਦੀ ਕਲਾ ਵਿੱਚ ਰਹਿੰਦਾ। ਤਿੰਨ ਗੱਲਾਂ ਨੀ ਮੇਨ, ਅਰਦਾਸ, ਸਿਦਕ ਤੇ ਚੜ੍ਹਦੀ ਕਲਾ। ਹੁਣ ਅਰਦਾਸ ਕਰਕੇ ਤੁਰ ਪਿਆ, ਉਹਨੂੰ ਪੱਕਾ ਭਰੋਸਾ ਵੀ ਨਿਸ਼ਚੈ ਕਰ ਆਪਣੀ ਜੀਤ ਕਰੋ, بس جس کام تے جاندا ہاں او فتح ہوئے گا کیونکہ پھر سکھ کتے ویلیاں نوں گرو نہیں منتا نہ کتے ویلے گدے تاں نہیں گرو ہوندے جی گدا ہیر پیا تے مڑیا تے کتا کالا کتا نہ گیا تے مڑیا تے بلی کٹ کے نہ نہ اے دا کٹیاں پے نے بندیاں دیاں گلاں تاں تے کتےاں ویلیاں گدیاں نوں گرو نہیں مننا نہ ای نہیں کرنا سی تاں تے سگنا پسگن یعنی کہ کوئی نہیں مننا چنگا ماڑا دینا ساڈے واسطے کوئی نہیں میرا خاص سکور دے دوانا جی داس نے بےنتی کی سی بھی سکھو ویاہ سرادا کے لگے جو کرنا نہیں تو پتا لگ جائے بھی سکھ کسی وہم بھرم نہیں منگتے سکھ ایک بلکھن جیو نے ایک بخری قوم ہے ساری دنیا وہم کرتی ہے سکھ سرادا چ ویاہ کرتے سارے پتا لگ جائے دیکھنے کی پتا لگ جائے کہنے کی لوڑ نہیں پھر اپنا پینی پھر کہنے کی لوڑ نہیں پینی بھی ہاں یار تاری تو کسی وہم بھرم منگتے ہی نہیں کہ کمال کی گل ہے تے نالے سرادا دے وچ بیاہ ودیا ہون کیوں ہون کیونکہ ادو سارے ہلوائی ویلے ہوندے ہیں دیکھو ٹینٹ والے بھی ویلے گڈیاں والے بھی ویلے سب ویلے ہوندے ہیں یہ اج نوٹ لگ کے آئے پھر اخنڈ واد نو مخول ہو گئے نا بھی تسی کہندے ہوں گے سراد چڑھ کے دن ماریا فلانا اسی تو سرادا چ کرانے گیا نالے من مت نو چیلنج ہو گیا نا چیلنج تاں تے ایہ نو کہندے نے پریکٹیکل جیون دیکھن والے منن گے بھی ہاں ٹھیک ہے تاں تے کہن لگا سکھ جیون دا پتہ پھر ہی لگوں نا بھی ہاں کوئی انہوں نے کیتے نہیں میں پوچھے نہیں انہوں نے بھی کی ہے جو کارج کرتا تے ایک تاں یہ جیون پیارو بناؤ ایک جڑے ساڈے گھراں دے وچ وہم بھرم ہے ایک چھڈ دو پھر مٹیاں مٹیاں تے لسیاں پاؤنیاں جانی کہ کچھ بھی کرنا ہی چھڈ دو سکھ دے کھیت مٹی دا کوئی کام نہیں سکھ نوں تاں حکم ہے جاگت جوت جپے نسواسر ایک بنا مانا نیت نام ہے پورن پریم پرتیت سجے برات گور مڑی مٹ پھول نہ تے پھر اسی کھیتاں دے کیوں لائیاں بھائی سکھ نے تاں بھل کے بھی نہیں مننی اسی کھیتاں دے وچ لا لیں تاں تے سکھ دی کھیت مٹی دا کوئی کام نہیں تاں تے ساری بانی دی سکھ ہے میں نہیں کولوں کہہ رہا اج سکھ سکھی بالا جیون جیونو چھڈ گئے کہن ماتر سکھ رہ گئے اسی بہت تاں امرت چھڈ کے بھی نہیں چھڈ دے میں امرت بھی چھپ لے گاترے بھی پالے مٹیاں تے لسیاں بھی پالیاں لال لالے نو بھی من لیا من متیاں شیر پتے دے کھیراں بھی چڑھایا اینے دسل سکھ دیکھ لو تاں تے اسی پیاریو سکھی والا جیون بناونا ہے گرو دے شبد دی وچار مطابق چلنا ہے ویسے ہی سکھی ہے نا بانی چ لکھ دیکھو سکھی سکھیا گر وچار گرو دی بانی گرو دے وچنا دی وچار دوبارہ سکھیا لے کے پھر گرو دی سکھیا مطابق جیون دا ناؤں ہی سکھی ہے یہی سکھی ہے نا بانی چ لکھے تے ساڈی سکھی کتھے گئی کیونکہ اسی گرو دی بانی نوں ہی وچاریا بچار کے وہ تو سکھا لے کے جیون چ برتیا نہیں تو پھر ساری سکھی کتنے گئی تاں تے سکھ پھر ہے جانی کہ جتھے کوئی سکھ ایک واہگرو تو بنا کسی نو نہیں منتا اتھے سکھ کوئی نشہ نہیں ورتدا اتھے جانی کہ سکھ بیبیاں بہت بار بینتی کی ہے کہ سکھ گھر پروے کا پخنڈ آیا سکھ گھر کوئی مطلب نہیں کسی بیبی کا ورت رکھنے کا ڈیٹیل دے وچ سکور دے دوانا تھی سنیا سا جنہوں نے سنیا دوان تاں تے کوئی مطلب نہیں جی کوئی پوچھے آئی ہے کی گل تھی کروے کا ورت نہیں رکھا ادو بیبیاں نے مان نال کہنا یہ تو پخنڈ ہے پخنڈ ساڈے سنت گرو کہندے نے ورت رکھنا پخنڈ ہے اسی سکھ ہاں جس کر کے اسی کروے دا پخنڈ نہیں کردے گج کے آخو تاں تے پھر پتہ لگو جی سکھ بیبیاں بھی اوہی پخنڈ کر لیا تے پھر سکھی کا بھی ہوئی دوبارے سن لو لائن برت کرے چند رہنا یاد رکھا کرو گاہ بیبیاں سمجھایا کرو بیبیاں برت کرے چند رہنا سکھ تین لکھن جہی چندرائن ورت نے چاندنا سبندت ورت ہے بانی بھی لکھے کسی لکھے چ بھی نہیں متھے ٹیکنے گرو گرنتھ صاحب نظر لگنا پخنڈیاں وہ پخنڈی والی کہانی سن لی جا کے دس لگا پخانی تاکہ کہنے کا پتا لگو بھی ہاں سکھ ہے تاکہ اتنے بیبیاں نے جانی کہ ورتاں وغیرہ کا پخنڈ نہیں کرنا پھر کوئی سوتک پیتک نہیں مننا جے کل سوتک منی سب تہ سوتک ہوئے گوہے اتنے لکڑی اندر کیڑا ہوئے جیتے دانے آنے کے جیاں واجنا کوئی پہلا پانی جیو ہے جت ہریا سب کوئی سوتک کیوں کر رکھے سوتک کا وائرس ہوئے نانک سوتک یہ بنا اتر گیان اتارے تو سوتک کہڑا من کا سوتک لوبھ ہے جہوا سوتک کوڑ اکھی سوتک دیکھنا پارترے پارتن روپ کنی سوتک کن پہ لائے تباری خاہے نانک ہاں سادمی پدے جم پڑ جا تاں تے جانی کہ کسے بھی جنم ہویا ہے کتے بھی جانی کہ کوئی موت ہوئی ہے جمن مرنا حکم ہے پانا آوا جائے نہ کوئی سوتک ہے نہ کوئی پیتک ہے بانی چ لکھا تاں تے کسے نے وہم بھرم نہیں کرنا تاں تے طبیعت اگے دیکھو کرن والوں بانی دے وچ ترکارا دیکھو پڑھو بانی ایک ایک میں بچن بانی تو دس رہے ہیں کی لکھے بھگ تنہ کا جیویا جی لکھ لکھ دیکھے نہ کھیتی جن کی اجڑا خل والے کیا تھا ਕਹਿੰਦੇ ਧਰਧਾਰ ਹੈ ਉਹਨਾਂ ਦੇ ਜੀਵਨ ਨੂੰ ਜਿਹੜੇ ਕਾਗਜ਼ਾਂ ਤੇ ਲਿਖ ਲਿਖ ਕੇ ਪਰਮੇਸ਼ਰ ਦਾ ਨਾਮ ਤਵੀਤਾਂ ਚ ਮੜ ਮੜ ਕੇ ਵੇਚਦੇ ਆ, ਉਹ ਤਵੀਤ ਤਾਂ ਪੈਸੇ ਆ ਨਾ ਕਾਗਜ਼ਾਂ ਤੇ ਲਿਖ ਲਿਖ ਕੇ, ਜਾਣੀ ਕਿ ਉਹ ਯੰਤਰ ਮੰਤਰ ਬਣਾ ਕੇ ਜਿਹੜੇ ਵੇਚਦੇ ਨੇ, ਉਹ ਬਾਣੀ ਦੇ ਵਿੱਚ ਲਿਖਿਆ ਹੈ ਭਾਈ ਧਰਧਾਰ ਉਹਨਾਂ ਦੇ ਜੀਵਨ ਨੂੰ, ਜਾਣੀ ਕਿ ਉਹ ਸਾਡੇ ਗੁਰੂ ਦੇ ਧਰਧਾਰੇ ਹੋ ਗਏ, ਬਾਣੀ ਗੁਰੂ ਗੁਰੂ ਹੈ ਬਾਣੀ, ਤਾਂ ਤੇ ਗੁਰਬਾਣੀ ਵਿੱਚ ਉਹਨੂੰ ਧਰਧਾਰ ਪਾਈ ਹੈ। ਜਿਹੜੇ ਗੁਰੂ ਦੇ ਧਰਧਾਰੇ ਹੁੰਦੇ ਆ ਉਹਨਾਂ ਕੋਲੇ ਜਾਣਾ ਤਾਂ ਕਿਸੇ ਪਾਸੇ ਰਿਹਾ, ਜੇ ਕਿਤੇ ਅੱਗੋਂ ਆਉਂਦਾ ਵੀ ਹੋਵੇ ਉਹ ਜਾਂ ਤਵੀਤਾਂ ਕੇ ਕਰਨ ਵਾਲਾ ਪਖੰਡੀ ਨਾ, ਉਦੋਂ ਮੂੰਹ ਪਾਸੇ ਕਰ ਲਏ, ਕਿਉਂਕਿ ਗੁਰੂ ਦੇ ਧਰਧਾਰੇ ਨੂੰ ਤਾਂ ਮੱਥੇ ਨਹੀਂ ਲਾਈਂਦਾ। ਗੱਜ ਕੇ ਆਖੋ ਤਵੀਤ ਧਾਗੇ ਕਰਨ ਵਾਲੇ ਬਾਬੇ ਨੂੰ ਕਿਸੇ ਪਖੰਡੀ ਨੂੰ ਤਾਂ ਮੱਥੇ ਵੀ ਨਹੀਂ ਲਾਉਣਾ ਸਿੱਖਣੇ, ਕਿਉਂ ਨੀ ਲਾਉਣਾ ਭਲਾ? ਕਿਉਂਕਿ ਉਹ ਸਾਡੇ ਸਤਿਗੁਰੂ ਦਾ ਧਰਧਾਰਿਆ ਹੋਇਆ। ਜੇ ਨਹੀਂ ਧਰਧਾਰਿਆ ਮੈਨੂੰ ਤਾਂ ਦੱਸ ਦੇਣਾ ਕੋਲੋਂ ਗੱਲ ਬਣਾ ਕੇ ਕਹਿੰਦੇ ਤੇ ਫਿਰ ਮਨ ਦੇਗਾ ਤੂੰ ਨੀ ਸਿੱਖਦਾ ਨੀ। ਕਿਸੇ ਨੇ ਨੀ ਨਾ ਲੈਣਾ ਵੀ ਭਾਈ ਬਖਤਰ ਵਾਲਾ ਆਏ ਕਹਿੰਦਾ ਨਾ, ਜੋ ਸਾਡੇ ਸਤਿਗੁਰੂ ਕਹਿੰਦੇ ਮੈਂ ਹੋਕਾ ਮਾਰਦਾ। ਜੇ ਕਿਸੇ ਬੱਚੇ ਨੂੰ ਗੁਰਬਾਣੀ ਦਾ ਪ੍ਰਮਾਣ ਨੀ ਦਿੱਤਾ ਤਾਂ ਮੈਨੂੰ ਦੱਸੋ, ਫਿਰ ਅਸੀਂ ਗੁਰੂ ਦੀ ਗੱਲ ਕਿਉਂ ਨੀ ਮੰਨਦੇ? ਅਸੀਂ ਪਖੰਡੀਆਂ ਦੇ ਮਗਰ ਕਿਉਂ ਲੱਗਦੇ? ਦੱਸੋ ਮੈਨੂੰ, ਦਵਾਨੀ ਦਵਾਨੀ ਤੇ ਪਖੰਡੀ ਅਸੀਂ ਬਾਬੇ ਬਣਾ ਲਏ, ਕਿਉਂ ਲੱਗਦੇ ਅਸੀਂ ਪਖੰਡੀਆਂ ਦੇ ਮਗਰ? ਦੱਸੋ। ਤਾਂ ਤੇ ਤਵੀਤ ਧਾਗਿਆਂ ਵਾਲੇ ਗੁਰੂ ਦੇ ਧਰਧਾਰੇ ਹੋਏ। ਕਿਸੇ ਬੀਬੀ ਮਾਤਾ ਭੈਣ ਨੇ ਤਵੀਤ ਧਾਗੇ ਕਰਨ ਵਾਲੇ ਕੋਲੇ ਕੱਚੇ ਪਿਲੇ ਧਾਗਿਆਂ ਵਾਲਿਆਂ ਕੋਲੇ ਨਹੀਂ ਜਾਣਾ, ਤੇ ਨਾਲ ਨਾਲ ਅਸੀਂ ਵੀ ਸੁਧਰਨਾ, ਕਿਉਂਕਿ ਲਾਣਾ ਸਾਡਾ ਵੀ ਵਿਗੜ ਗਿਆ। ਬਹੁਤ ਗੁਰਦੁਆਰਿਆਂ ਦੇ ਵਿੱਚ ਕੋਈ ਪਾਣੀ ਕਰੀ ਜਾਂਦਾ, ਕੋਈ ਤਵੀਤ ਧਾਗੇ ਕਰੀ ਜਾਂਦਾ, ਅਗਲਾ ਭਾਵੇਂ ਕਿਸੇ ਜਿਹੇ ਭਾਂਡੇ ਚ ਪਾਣੀ ਪੱਗ ਲਿਆ ਹੋਵੇ, ਫੇਰ ਕੇ ਸ੍ਰੀ ਸਾਹਿਬ ਨਾ ਲੈ ਪਾਣੀ ਕਰਤਾ, ਉਹ ਜੇ ਤੂੰ ਕੁਛ ਕਰ ਦੁੱਧ ਕਰਕੇ ਦਿਖਾ, ਸ੍ਰੀ ਸਾਹਿਬ ਫੇਰ ਕੇ ਦੁੱਧ ਕਰਕੇ ਦਿਖਾ, ਫਿਰ ਤੈਨੂੰ ਮੰਨੀਏ ਕੁਛ ਕਰਨ ਵਾਲੀ ਨੂੰ। ਪਾਣੀ ਤਾਂ ਵਹਿਰ ਦਾ ਕੀਤਾ ਹੋਇਆ, ਤੂੰ ਨੀ ਕਰਤਾ ਪਾਣੀ, ਇਹ ਪਾਣੀ ਕਰਨ ਦੇ ਪਖੰਡ ਅਸੀਂ ਵੀ ਛੱਡਣੇ, ਲਾਣਾ ਸਾਡਾ ਵੀ ਵਿਗੜਿਆ ਹੋਇਆ, ਖਿਆਲ ਕਰਿਓ। ਤਾਂ ਤੇ ਇਹ ਸਾਰੇ ਪਖੰਡ ਅਸੀਂ ਛੱਡਣੇ ਹੈ, ਹੁਣ ਸਿੱਖਿਆ ਦੇਣੀ ਹੈ ਵੀ ਨਾ ਪਹਿਲਾਂ ਪਖੰਡ ਵਾਲ ਹੈ, ਪਰਮੇਸ਼ਰ ਦਾ ਨਾਮ ਜਪੋ। ਬੱਚਾ ਰੋਂਦਾ ਤੈਨੂੰ ਵਾਹਿਗੁਰੂ ਵਾਹਿਗੁਰੂ ਬਹਿ ਕੇ ਲੋੜੀ ਜਿਹਦੇ ਨਾਲ ਚੁੱਪ ਕਰ ਜੂ, ਉਹ ਨਾਲ ਦੇ ਨਾਲ ਮੂਲ ਮੰਤਰ ਦਾ ਪਾਠ ਸੁਣਾ ਦਿਓ ਤਾਂ ਨਾਲ ਦੇ ਨਾਲ ਚੁੱਪ ਕਰ ਜੂ। ਅਸੀਂ ਪਖੰਡੀਆਂ ਦੇ ਝਾੜੇ ਕੋਈ ਵੀ ਦਾਤੀਆਂ ਨਾਲ ਫੂਕਾਂ ਜਾਂ ਮਾਰੀ ਜਾਣਗੇ ਪਖੰਡੀ, ਦੱਸੋ ਕੋਈ ਸਿੱਖੀ ਹੈ? ਤਾਂ ਤੇ ਅਸੀਂ ਸਿੱਖੀ ਜੀਵਨ ਬਣਾਉਣਾ ਹੈ। ਬੱਚਾ ਜੇ ਰੋਂਦਾ ਤਾਂ ਉਹਨੂੰ ਵੀ ਵਾਹਿਗੁਰੂ ਵਾਹਿਗੁਰੂ ਕਰਕੇ ਬਣਾਉਣਾ ਹੈ, ਉਹਨੂੰ ਵੀ ਮੂਲ ਮੰਤਰ ਦਾ ਪਾਠ ਸੁਣਾਉਣਾ ਹੈ। ਜਾਣੀ ਕਿ ਸਾਡਾ ਨਾਮ ਬਾਣੀ ਤੋਂ ਬਿਨਾਂ ਤਾਂ ਗੱਲ ਹੀ ਨਹੀਂ ਕੋਈ ਦੂਜੀ, ਦੂਜੀ ਨਾਮ ਬਾਣੀ ਤੋਂ ਬਿਨਾਂ ਅਸੀਂ ਕਿੱਤਾਂ ਤੇ ਅੱਜ ਸਿੱਖ ਬੇਪੱਤ ਹੋਏ ਫਿਰਦੇ ਆ। ਮੈਂ ਤਾਂ ਕਿਹਾ ਸਾਰੇ ਨਹੀਂ, ਬਹੁਤੇ ਵਿੱਚ ਸਿਦਕ ਤੇ ਹੈ ਪਰ ਪੱਕ ਨਹੀਂ, ਅਸੀਂ ਗੱਲ ਨਹੀਂ, ਪਰ ਬਹੁਤੇ ਸਿੱਖ ਅੱਜ ਰੁਲਦੇ ਫਿਰਦੇ ਆ, ਅਖੰਡ ਪਾਠ ਸਾਰੇ ਪਾਠ ਤਾਂ ਕਰਾਉਂਦੇ ਆ ਪਰ ਬਾਣੀ ਸੁਣਦੇ ਨਹੀਂ, ਕੀ ਪਤਾ ਲੱਗਿਆ ਸਤਿਗੁਰੂ ਕੀ ਕਹਿੰਦੇ ਆ। ਜੇ ਸੁਣ ਲੈਂਦੇ ਆ ਫਿਰ ਬਾਣੀ ਵਿਚਾਰੀ ਨੀ, ਮੰਨੀ ਨੀ, ਤਾਂ ਤੇ ਭਾਈ ਗੁਰਬਾਣੀ ਨੂੰ ਵਿਚਾਰੋ, ਗੁਰਬਾਣੀ ਨੂੰ ਮੰਨੋ। ਮੈਂ ਤਾਂ ਬੇਨਤੀਆਂ ਕੀਤੀਆਂ ਥਾਂ ਥਾਂ ਪਿੰਡਾਂ ਦੇ ਵਿੱਚ ਵੀ ਗੁਰਦੁਆਰਿਆਂ ਦੇ ਵਿੱਚ ਗੁਰਬਾਣੀ ਦੀ ਕਥਾ ਸ਼ੁਰੂ ਕਰੋ, ਅਰਥਾਂ ਸਮੇਤ ਬਾਣੀ ਨੂੰ ਵਿਚਾਰੋ, ਸਾਨੂੰ ਚਾਨਣਾ ਹੋਵੇ, ਸਾਨੂੰ ਪਤਾ ਲੱਗੇ ਵੀ ਕੀ ਸਿੱਖੀ ਹੈ, ਤਾਂ ਤੇ ਫੇਰ ਗੁਰੂ ਪਿਆਰੇ ਸਿੱਖ ਅਸੀਂ ਕਹਾ ਸਕਦੇ ਹਾਂ, ਤਾਂ ਤੇ ਫੇਰ ਜਾਣੀ ਕਿ ਪਤਾ ਲੱਗੂ ਵੀ ਹਾਂ ਗੁਰਸਿੱਖਾਂ ਦਾ ਜਿਹੜਾ ਜੀਵਨ ਹੈ ਇਹ ਇੱਕ ਸਾਰੀ ਦੁਨੀਆਂ ਦੇ ਧਰਮਾਂ ਤੋਂ ਇੱਕ ਵਿਲੱਖਣ ਜੀਵਨ ਹੈ, ਇੱਕ ਨਿਆਰਾ ਹੀ ਧਰਮ ਹੈ ਪੂਰੀ ਦੁਨੀਆਂ ਦੇ ਧਰਮਾਂ ਦੇ ਵਿੱਚੋਂ। ਫੇਰ ਪਤਾ ਲੱਗੂ ਨਾ ਹਮ ਹਿੰਦੂ ਨਾ ਮੁਸਲਮਾਨ, ਨਾ ਅਸੀਂ ਹਿੰਦੂਆਂ ਵਾਲੇ ਕਰਮ ਕਾਂਡ ਕਰਦੇ ਹਾਂ ਨਾ ਮੁਸਲਮਾਨਾਂ ਵਾਲੇ, ਪਰ ਅਸੀਂ ਪ੍ਰੇਮ ਸਭ ਨਾਲ ਕਰਦੇ ਹਾਂ। ਇੱਕ ਮੈਂ ਬੇਨਤੀ ਕਰਦੇ ਹਾਂ, ਏਕਤਾ ਦਾ ਭਾਵ ਇਹੀ ਹੁੰਦਾ ਕਿ ਜਿੱਥੇ ਸਿਧਾਂਤਕ ਵਿਚਾਰ ਨਾ ਰਲਦੀ ਹੋਵੇ, ਸਿਧਾਂਤਾਂ ਦਾ ਭਾਵੇਂ ਫਰਕ ਹੋਵੇ, ਫੇਰ ਵੀ ਮਨੁੱਖੀ ਸਮਾਜ ਦੇ ਵਿੱਚ ਸਾਰਿਆਂ ਨਾਲ ਪ੍ਰੇਮ ਦੇ ਨਾਲ ਰਹਿਣਾ। ਗੱਜ ਕੇ ਆਖੋ ਰਹਿਣਾ, ਪਰ ਮਿਲਗੋ ਭਾਣੀ ਹੋਣਾ, ਮਿਲਗੋ ਭਾਣੀ ਹੋਣਾ, ਨਫ਼ਰਤ ਕਿਸੇ ਨਾਲ ਨਹੀਂ। ਏਕਤਾ ਦਾ ਭਾਵ ਕਿ ਵੱਖ ਵੱਖ ਵਿਚਾਰਧਾਰਾ ਦੇ ਲੋਕ ਵੀ ਹੋ ਕੇ ਰਹਿਣ, ਏਕਤਾ ਦਾ ਇਹੀ ਏਕਤਾ ਦਾ ਇਹੀ ਅਰਥ ਨਹੀਂ ਹੁੰਦਾ ਵੀ ਮਤਲਬ ਸਿੱਖ ਹਿੰਦੂਆਂ ਵਾਲੇ ਕਰਮ ਕਰਨ ਲੱਗ ਜਾਣ ਕਰਨ, ਨਾ 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 ਨਾ, ਇਹ ਅਖੌਤੀ ਏਕਤਾ ਨਹੀਂ। ਏਕਤਾ ਦਾ ਇਹੀ ਅਰਥ ਹੈ ਕਿਸੇ ਨੂੰ ਬਾਣੀ ਦੀ ਮੱਤ ਦੇਣੀ ਹੈ, ਪਿਆਰ ਨਾਲ ਦੇਣੀ ਹੈ, ਉਹ ਗੁਰਸਿੱਖੀ ਵਿੱਚ ਆਉਣਾ ਚਾਹੁੰਦਾ, ਆਓ ਭਾਈ ਜੀ, ਕੋਈ ਵੀ ਖੰਡੇ ਵੱਟ ਦਾ ਮਤ ਛਾ ਕੇ ਗੁਰਸਿੱਖ ਸਭ ਸਕਦਾ, ਕੋਈ ਰੁਕਾਵਟ ਨਹੀਂ। ਕਿਸੇ ਨੂੰ ਬਾਣੀ ਦੀ ਮੱਤ ਸਮਝਾਉਣੀ ਹੈ, ਪ੍ਰੇਮ ਨਾਲ ਸਮਝਾਉਣੀ ਹੈ, ਅਗਲਾ ਸਮਝ ਜਾਵੇ ਬਾਬਾ, ਨਹੀਂ ਆਪਣੇ ਕੀਤੇ ਮੁਤਾਬਕ ਅਗਲਾ ਜੋ ਵੀ ਕਰਦਾ ਸਾਡਾ ਇਸ ਗੱਲ ਨਾਲ ਕੋਈ ਸੰਬੰਧ ਨਹੀਂ। ਜਾਣੀ ਕਿ ਨਾਲ ਗੁਰਮਤ ਦਾ ਇਹ ਵੀ ਵਿਸ਼ੇਸ਼ਤਾ ਹੈ, ਸਾਡੇ ਕੋਲੋਂ ਕੋਈ ਮੂਰਤੀ ਪੂਜਾ ਕਰਦਾ ਅਸੀਂ ਉਹਨੂੰ ਪ੍ਰੇਮ ਨਾਲ ਸਮਝਾ ਸਕਦੇ ਹਾਂ ਵੀ ਪਿਆਰਿਆ ਜਿਹੜੀ ਮੂਰਤੀ ਆਪਾਂ ਬਣਾਈ ਉਹ ਆਪਾਂ ਨੂੰ ਪੀਜੋ, ਆਪਾਂ ਉਹਨੂੰ ਪੂਜੋ ਜਿਹਨੇ ਆਪਾਂ ਨੂੰ ਬਣਾਇਆ। ਜਿਨ ਤੇਰੀ ਮਨ ਬਣਤ ਬਣਾਈ, ਉਠਤ ਬੈਠਤ ਸਾਧ ਤੇ ਸਿਹ ਧਿਆਈ, ਜਿਹਨੇ ਤੈਨੂੰ ਬਣਾਇਆ ਪਰ ਆਪਾਂ ਆਪ ਹੀ ਚਾਰਿਤਾ ਰੱਖੇ, ਆਪ ਹੀ ਮੱਠੀ ਨੂੰ ਮੱਥਾ ਟੇਕਤਾ, ਜਿਹੜੀ ਮੱਠੀ ਤੂੰ ਬਣਾਈ ਉਹ ਤੈਨੂੰ ਕੀ ਦੇਊਗੇ, ਜਿਹੜੀ ਮੂਰਤੀ ਤੈਂ ਬਣਾਈ ਉਹ ਤੈਨੂੰ ਕੀ। ਬਾਣੀ ਵਿੱਚ ਲਿਖਿਆ ਪਖਾਣ ਗੜਕੈ ਮੂਰਤ ਕਿੰਨੀ, ਦੇਖੈ ਛਾਤੀ ਪਾਓ, ਜੇ ਉਹ ਮੂਰਤ ਸਾਚੀ ਹੈ ਤਾਂ ਗੜਨ ਹਾਰੇ ਖਾਓ। ਕਹਿੰਦੇ ਇਹ ਮੂਰਤੀ ਪੱਥਰ ਦੀ ਮੂਰਤੀ ਬਣਾਉਣ ਵਾਲੇ ਨੇ, ਕਹਿੰਦੇ ਉਹਦੇ ਮਤਲਬ ਛਾਤੀ ਦੇ ਉੱਤੇ ਪੈਰ ਰੱਖ ਰੱਖ ਕੇ ਉਹਨੂੰ ਹੋਣਿਆ ਸੈਨੇ ਨਾਲ ਘੜਿਆਗਾ, ਜੇ ਕਹਿੰਦੇ ਉਹ ਮੂਰਤ ਸੱਚੀ ਹੈ ਤਾਂ ਫਿਰ ਬਣਾਉਣ ਵਾਲੇ ਨੂੰ ਕਿਉਂ ਨੀ ਖਾਂਦੀ। ਗੱਜ ਕੇ ਆਖੋ ਲਿਖਣ ਪਖਾਣ ਗੜਕੈ ਮੂਰਤ ਕਿੰਨੀ, ਦੇ ਕੇ ਛਾਤੀ ਪਾਓ, ਜੇ ਉਹ ਮੂਰਤ ਸੱਚੀ ਹੈ ਤਾਂ ਗੜਨ ਖਾਓ, ਗੜਨ ਹਾਰੇ ਖਾਓ। ਭਾਤ ਪਹਿਤ ਅਰਲਾਪਸੀ ਕਰਤਰਾ ਪਸਾਰ ਭੋਗਣ ਹਾਰੇ ਭੋਗਿਆ ਸਮੂਰਤ ਕੇ ਮੁਖਸਾਰ। ਕਹਿੰਦੇ ਭਾਈ ਉਹ ਜਿਹੜੀ ਪੱਥਰ ਦੀ ਮੂਰਤੀ ਦੇ ਉੱਤੇ ਕਿਸੇ ਨੇ ਜਾਣੀ ਕਿ ਫਿਰ ਵੱਖ ਵੱਖ ਚੜਾਉਂਦੇ ਨਾ, ਕੋਈ ਚੌਲ ਜਾਣੀ ਕਿ ਕੋਈ ਲੱਸੀ, ਕੋਈ ਉਹ ਕਰਤਰਾ ਪਸਾਰ ਪਨੀਰੀਆਂ ਚੜਾਉਂਦੇ ਆ। ਕਹਿੰਦੇ ਭਾਈ ਉਹ ਤਾਂ ਬਸ ਉਹਦੇ ਤੇ ਮਾੜਾ ਜਿਹਾ ਵਿੱਚ ਟਾਕ ਜਿਹਾ ਲਾ ਦਿੰਦੇ ਆ ਪੱਥਰ ਤੇ, ਖਾਣਾ ਤਾਂ ਬਾਕੀ ਸਾਰਾ ਪਜਾਰੀ ਨਹੀਂ ਹੁੰਦਾ। ਗੱਜ ਕੇ ਆਖੋ ਦੇਖੋ ਸਤਿਗੁਰੂ ਦੀ ਬਾਣੀ। ਕਹਿੰਦੇ ਉਹ ਤਾਂ ਉਹਨਾਂ ਨੇ ਪੱਜ ਬਣਾ ਲਿਆ ਮੂਰਤੀ ਨੂੰ ਭੋਗ ਲਵਾਉਣੇ, ਮੂਰਤੀ ਨੂੰ ਭੋਗ ਲਵਾਉਣੇ ਆਗੇ ਤੇ ਕਹਿੰਦੇ ਖਾਣਾ ਤਾਂ ਆਪ ਹੀ ਹੁੰਦਾ ਉਹਨਾਂ ਨੇ। ਤੇ ਜੇ ਅਸੀਂ ਪਿਆਰੇ ਪਖੰਡਵਾਦ ਵਿੱਚ ਪਈ ਫਿਰਾਂਗੇ ਫਿਰ ਕੀ, ਤਾਂ ਦੂਜੇ ਨੂੰ ਅਸੀਂ ਸਮਝਾਤਾ ਪਿਆਰ ਨਾਲ। ਜੇ ਪਿਆਰ ਨਾਲ ਸਮਝ ਕੇ ਕੋਈ ਸਮਝੇਗਾ ਤਾਂ ਠੀਕ ਹੈ, ਪਰ ਗੁਰੂ ਸਾਹਿਬ ਕਹਿੰਦੇ ਨਾ ਬਈ, ਜੇ ਕੋਈ ਨਹੀਂ ਸਮਝਦਾ ਤਾਂ ਮੂਰਤੀ ਕਿਸੇ ਦੇ ਨੀ ਤੋੜਨੀ। ਗੱਜ ਕੇ ਆਖੋ ਆਹ ਦੂਜੀ ਵਿਲੱਖਣਤਾ, ਕਿਉਂਕਿ ਜੇ ਉਹਦਾ ਚਿੱਤ ਮੂਰਤੀ ਪੂਜਾ ਚੋਂ ਨਹੀਂ ਨਿਕਲਿਆ, ਇੱਕ ਤੋੜੀ ਦੂਜੀ ਬਣਾ ਦੋ। ਅਸੀਂ ਅਸੀਂ ਅਮੀਨਾ ਚੱਕਰਾਂ ਚ ਪਈਏ ਤਾਂ ਕਿ ਮੂਰਤੀ ਤੋੜਨੀ ਕਿਸੇ ਦੀ ਨਹੀਂ ਦੱਸਿਆ। ਹਾਂ ਕੋਈ ਫੇਰ ਵੀ ਨਹੀਂ ਸਮਝਦਾ ਮੂਰਤੀ ਪੂਜਾ ਕਰਦਾ ਆਪਣੀ ਇਸ਼ਟਤਾ ਉਹ ਕਰਦਾ ਰਹੇ, ਸਾਨੂੰ ਕੋਈ ਇਤਰਾਜ਼ ਨਹੀਂ, ਅਸੀਂ ਉਹਦੇ ਨਾਲ ਵੀ ਪ੍ਰੇਮ ਵਿੱਚ ਵਿਚਰਨਾ। ਫਿਰਕਾ ਪ੍ਰਸਤੀ ਨਹੀਂ ਗੁਰੂ ਸਾਹਿਬ ਸਿਖਾਉਂਦੇ, ਬੜੀ ਉੱਚੀ ਮੱਤ ਹੈ, ਸਮਝਣ ਦੀ ਕੋਸ਼ਿਸ਼ ਕਰਨੀ ਹੈ। ਮਨੁੱਖੀ ਸਮਾਜ ਵਿੱਚ ਰਹਿਣਾ ਹੈ ਇਨਸਾਨੀਅਤ ਧਰਮ ਨੂੰ ਮੁੱਖ ਰੱਖ ਕੇ, ਆਪਣੇ ਇਸ਼ਟ ਵਿੱਚ ਪ੍ਰਪੱਕ ਰਹਿੰਦੇ ਹਾਂ। ਗੁਰੂ ਦੀ ਬਾਣੀ ਦੀ ਗੱਲ ਦੱਸਣੀ ਹੈ ਸਭ, ਮੇਰੇ ਖਿਆਲ ਤੇ ਆਪਾਂ ਗੁਰੂ ਦੀ ਬਾਣੀ ਦੀ ਗੱਲ ਦੱਸਾਂਗੇ ਕਿਸੇ ਨੂੰ ਸਾਰੀ ਦੁਨੀਆ ਜੁੜ ਜੂਗੀ, ਕਿਉਂਕਿ ਗਿਆਨ ਹੀ ਐਡਾ ਵੱਡਾ ਹੈ। ਪਰ ਫਿਰ ਵੀ ਕੋਈ ਆਪਣੇ ਇਸ਼ਟ ਮੁਤਾਬਕ ਪੂਜਾ ਪਾਠ ਕਰਨਾ ਚਾਹੁੰਦਾ, ਸਾਡਾ ਕਿਸੇ ਦੇ ਨਾਲ ਕੋਈ ਵਿਰੋਧ ਨਹੀਂ, ਕੋਈ ਕਿਸੇ ਨਾਲ ਵਿਰੋਧ ਨਹੀਂ। ਮਨੁੱਖੀ ਸਮਾਜ ਵਿੱਚ ਰਹਿਣਾ ਹੈ ਇੱਕ ਸੁਹਾਗਣ ਇਸਤਰੀ ਦੀ ਤਰ੍ਹਾਂ। ਦੂਜੀ ਮਤ ਸੁਣ ਲਓ ਹੁਣ, ਜਿੱਥੇ ਕਿਸੇ ਮਤ ਨਾਲ ਅਸੀਂ ਮਿਲਗੋ ਬਾਣੀ ਹੋਣਾ, ਇਹ ਨਹੀਂ ਵੀ ਕਿਤੇ ਸਾਡਾ ਗਵਾਂਢੀ ਸਾਡੇ ਕੋਲ ਕੋਈ ਹਿੰਦੂ ਹੈ ਤੇ ਉਹਦੀ ਬੀਬੀ ਨੇ ਰੱਖਿਆ ਕਰੋ ਇਹਦਾ ਵਰਤ, ਸਿੱਖ ਬੀਬੀ ਵੀ ਰੱਖ ਲਏ, ਨਾ ਇਹ ਨਹੀਂ ਹੋ ਸਕਦਾ। ਇਹ ਨਹੀਂ, ਨਾ ਅਸੀਂ ਕਿਸੇ ਮੂਰਤੀ ਨੂੰ ਮੱਥਾ ਟੇਕਣਾ ਹੈ, ਸਾਡੇ ਸਤਿਗੁਰਾਂ ਦਾ ਹੁਕਮ ਹੈ, ਨਾ ਅਸੀਂ ਕਿਸੇ ਦੇਵੀ ਦੇਵਤੇ ਨੂੰ ਮੰਨਣਾ ਹੈ, ਨੋਟ ਕਰਿਓ, ਨਾ ਅਸੀਂ ਸੂਤ ਸ਼ਾਂਤ ਨੂੰ ਮੰਨਣਾ ਹੈ। ਵਰਨ ਭੇਦ ਜਾਤ ਪਾਤ, ਕੋਈ ਗੁਰਮਤ ਵਿੱਚ ਜਾਤ ਪਾਤ ਨਹੀਂ, ਜਾਤ ਕਰਮ ਤੋਂ ਨਹੀਂ, ਜਾਂ ਮਾਫ ਕਰਨਾ ਜਨਮ ਤੋਂ ਨਹੀਂ ਕਰਮ ਤੋਂ ਹੈ। ਕੋਈ ਵੀ ਨੀਚ ਕਰਮ ਕਰਦਾ ਬਸ ਉਹੀ ਨੀਚ ਹੈ। ਬਾਣੀ ਵਿੱਚ ਤਾਂ ਨੀਚ ਕਿਹਨੂੰ ਲਿਖਿਆ, ਖਾਸਮ ਵਸਾਰੇ ਤੇ ਕਮਜਾਤ, ਜਿਹਨੇ ਖਾਸਮ ਨੂੰ ਵਿਛਾਰਤਾ, ਜਿਹਦੇ ਰੱਬ ਨੇ ਯਾਦ ਬਾਣੀ ਵਿੱਚ ਲਿਖਿਆ ਉਹੀ ਕਮੀਨੀ ਜਾਤ ਦਾ ਹੈ। ਗੱਜ ਕੇ ਆਖੋ, ਜਿਹਦੇ ਰੱਬ ਨੀ ਯਾਦ ਹੈ ਭਾਵੇਂ ਬ੍ਰਾਹਮਣਾਂ ਦੇ ਜੰਮੇ, ਕਹਿੰਦੇ ਕਮੀਨੀ ਜਾਤ ਹੈ। ਪੜ੍ਹ ਕੇ ਦੇਖ ਲਓ ਬਾਣੀ ਵਿੱਚ ਥਾਂ ਥਾਂ, ਖੰਟ ਕਾਰਨ ਉਹ ਸੰਯੋਗ ਤੇ ਹਰ ਭਗਤ ਹਿਰਦਾ ਨਾ ਹੀ ਚਰਨਾਰ ਬਿੰਦ ਨਾ ਕਥਾ ਭਾਵ ਸੁਭ ਚ ਤੁਲ ਸਮਾਨ, ਰੇਚਿਤ ਚੇਤ ਚੇਤ ਅਚੇਤ ਕਾਹੇ ਨਾ ਬਾਲਮੀ ਕਹੇ, ਦੇਖ ਕਿਸ ਜਾਤ ਤੇ ਕਿਹੇ ਭਵ ਅਮਰਿਓ ਰਾਮ ਭਗਤ ਦੱਸੇ। ਗੁਰੂ ਸਾਹਿਬ ਬਾਣੀ ਚ ਕਹਿੰਦੇ ਭਾਈ ਸਰਬ ਵਿਆਪਕ ਪਰਮੇਸ਼ਰ ਦੀ ਭਗਤੀ ਵਿਸ਼ੇਸ਼ ਹੈ। ਨਿਗਾਹ ਮਾਰ ਕੇ ਕਹਿੰਦੇ ਬਾਲਮੀਕ ਭੰਗੀਆਂ ਦੇ ਘਰ ਦਾ ਜਨਮ, ਪਰ ਭਗਤੀ ਨੇ ਕਿੱਥੇ ਪਹੁੰਚਾਤਾ, ਕਹਿੰਦੇ ਬਾਲਮੀਕ ਮਹਾਰਿਸ਼ੀ ਬਣ ਗਿਆ। ਦੇਖੋ ਬਾਣੀ ਵਿੱਚ ਲਿਖਿਆ, ਕਹਿੰਦੇ ਮਹਾਰੀ ਕਿਹੜੀ ਜਾਤ ਤੋਂ ਕਿਹੜੀ ਪਦਵੀ ਤੇ ਪਹੁੰਚ ਗਿਆ, ਤਾਂ ਕਿ ਭਾਈ ਜਾਤ ਜਨਮ ਕਰਕੇ ਨਹੀਂ ਜਾਤ ਕਰਮ ਕਰਕੇ ਹੈ। ਸਾਰਿਆਂ ਤੋਂ ਉਤਲਾ ਕਰਮ ਕਿਹੜਾ, ਪਰਮੇਸ਼ਰ ਦੀ ਭਗਤੀ, ਸਾਰਿਆਂ ਨੂੰ ਉਤਲਾ ਕਰਮ। ਤਾਂ ਤੇ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹੱਥ ਕੋ ਨਾਮ ਜਪ ਨਿਰਮਲ ਕਰਮ। ਤਾਂ ਤੇ ਗੱਲ ਕਿੱਥੇ ਚੱਲੀ ਸੀ ਕਿ ਮਨੁੱਖੀ ਸਮਾਜ ਦੇ ਵਿੱਚ ਅਸੀਂ ਵਿਚਰਨਾ ਹੈ, ਜਾਣੀ ਕਿ ਏਕਤਾ ਭਾਵ ਦੇ ਵਿੱਚ। ਕਈਆਂ ਨੂੰ ਏਕਤਾ ਦਾ ਅਰਥ ਨਹੀਂ ਪਤਾ ਹੁੰਦਾ, ਏਕਤਾ ਦਾ ਅਰਥ ਇਹ ਨਹੀਂ ਵੀ ਕਿ ਅਸੀਂ ਅਨਮਤੀ ਦੇ ਅਸੀਂ ਜੋ ਕਰਮ ਕਾਂਡ ਕਰਦੇ ਅਸੀਂ ਉਹਦੇ ਆਲੇ ਕਰਨ ਲੱਗ ਜਾਈਏ, ਇਹ ਏਕਤਾ ਪਿਆਰ ਹੈ, ਇਹ ਕੋਈ ਪਿਆਰ ਨਹੀਂ। ਭਾਵ ਕਿਸੇ ਨੂੰ ਵੀ ਅਸੀਂ ਜਾਣੀ ਕਿ ਗੁਰੂ ਦੀ ਮੱਤ ਦੱਸ ਸਕਦੇ ਹਾਂ ਪ੍ਰੇਮ ਦੇ ਨਾਲ, ਪਰ ਜੇ ਉਹ ਫਿਰ ਵੀ ਆਪਣੇ ਅਕੀਦੇ ਮੁਤਾਬਕ ਪੂਜਾ ਭਗਤੀ ਕਰਦਾ, ਫਿਰ ਵੀ ਸਾਡੇ ਨਾਲ ਉਹਦੀ ਕੋਈ ਨਫ਼ਰਤ ਨਹੀਂ। ਇਨਸਾਨੀਅਤ ਜਾਣੀ ਕਿ ਸੁਹਾਗਣ ਦੀ ਤਰ੍ਹਾਂ ਸਮਾਜ ਵਿੱਚ ਰਹਿਣਾ। ਇੱਕ ਸੁਹਾਗਣ ਬੀਬੀ ਹੁੰਦੀ ਹੈ ਨਾ ਪਰਿਵਾਰ ਵਿੱਚ ਰਹਿੰਦੀ ਹੈ, ਉਹ ਜਿਹੜੀ ਸਿਆਣੀ ਬੀਬੀ ਹੁੰਦੀ ਹੈ ਸੁਹਾਗਣ, ਜਾਣੀ ਕਿ ਉਹ ਕੱਪੜੇ ਸਾਰੇ ਟੱਬਰ ਦੇ ਧੋਂਦੀ ਹੈ, ਰੋਟੀਆਂ ਸਾਰਿਆਂ ਦੀਆਂ ਪਕਾਉਂਦੀ ਹੈ, ਸਤਿਕਾਰ ਸਾਰੇ ਪਰਿਵਾਰ ਦਾ ਦੇਰੋਂ ਜੇਠਾਂ ਦਾ ਵੀ ਕਰਦੀ ਹੈ। ਖਿਆਲ ਕਰਿਓ ਕਿ ਉਹ ਸਾਰਾ ਪਰਿਵਾਰ ਸੁਖੀ ਰਹੇ, ਪਰ ਉਹਦਾ ਮਾਲਕ ਇੱਕ ਹੈ। ਇਵੇਂ ਜਿਵੇਂ ਅਸੀਂ ਮਨੁੱਖੀ ਸਮਾਜ ਚ ਵਿਚਰਦਿਆਂ ਹੋਏ ਹਾਂ, ਸਾਡਾ ਮਾਲਕ ਗੁਰੂ ਗ੍ਰੰਥ ਸਾਹਿਬ ਜੀ ਹੈ, ਅਸੀਂ ਇੱਕ ਗੁਰੂ ਦੀ ਸਿੱਖਿਆ ਮੁਤਾਬਕ ਚੱਲਣਾ। ਜਿਵੇਂ ਇੱਕ ਬੀਬੀ ਦੇਵਰਾਂ ਜੇਠਾਂ ਦਾ ਸਤਿਕਾਰ ਕਰਦੀ ਹੈ, ਇਵੇਂ ਜੇ ਅਸੀਂ ਸਤਿਕਾਰ ਸਾਰੇ ਮਤਾਂ ਦਾ ਕਰਦੇ ਹਾਂ। ਗੱਜ ਕੇ ਆਖੋ, ਸਮਝ ਲਓ ਕਿਵੇਂ ਜਿਉਣਾ ਹੈ। ਸਾਰੇ ਮਤਾਂ ਦਾ ਸਤਿਕਾਰ ਕਰਦੇ ਹਾਂ, ਜਿਵੇਂ ਕਿ ਇੱਕ ਬੀਬੀ ਦੇਵਰਾਂ ਜੇਠਾਂ ਦਾ ਸਤਿਕਾਰ ਕਰਦੀ ਹੈ। ਜੋ ਸਬੰਧ ਸਾਡਾ ਗੁਰੂ ਗ੍ਰੰਥ ਸਾਹਿਬ ਨਾਲ ਉਹ ਦੂਜੇ ਨਾਲ ਨਹੀਂ ਹੋ ਸਕਦਾ। ਸਮਝ ਗਏ ਨਾ ਗੱਲ, ਸੁਹਾਗਣ ਬੀਬੀ ਵਾਲਾ ਜੀਵਨ, ਜੋ ਸਾਡਾ ਸੰਬੰਧ ਗੁਰਦੁਆਰੇ ਨਾਲ ਹੈ, ਮੰਦਰ ਮਸੀਤ ਨਾਲ ਨਹੀਂ ਹੋ ਸਕਦਾ। ਅਸੀਂ ਕੋਈ ਮੰਦਰ ਮਸੀਤ ਵਿੱਚ ਮੱਥਾ ਟੇਕਣ ਨਹੀਂ ਚਲੇ ਜਾਣਾ, ਨਾ 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 ਨਾ। ਸੁਹਾਗਣ ਵਾਲਾ ਜੀਵਨ ਸੰਬੰਧ ਸਾਡਾ ਗੁਰਦੁਆਰੇ ਨਾਲ, ਸੰਬੰਧ ਸਾਡਾ ਗੁਰੂ ਗ੍ਰੰਥ ਸਾਹਿਬ ਨਾਲ, ਸੰਬੰਧ ਸਾਡੇ ਗੁਰੂ ਦੇ ਇਤਿਹਾਸ ਨਾਲ ਹੈ, ਜੀਵਨ ਸਾਡਾ ਗੁਰੂ ਦੀ ਬਾਣੀ ਵਰਗਾ ਹੈ, ਪਰ ਅਸੀਂ ਵਿਚਰਨਾ ਹੈ ਜਾਣੀ ਕਿ ਤਾਂ ਕਿ ਪੂਰਾ ਸਮਾਜ ਸੁਖੀ ਰਹੇ, ਇਹਦੇ ਵਿੱਚ ਫਿਰਕਾ ਪ੍ਰਸਤੀ ਨਾ ਫੈਲੇ, ਇਹਦੇ ਵਿੱਚ ਲੜਾਈ ਝਗੜੇ ਨਾ ਪੈਣ ਧਰਮ ਦੇ ਨਾਂ ਤੇ, ਜੋ ਗੁਰੂ ਦੀ ਮੱਤ ਧਰਮ ਦੇ ਨਾਂ ਤੇ ਸਮਾਜ ਵਿੱਚ ਲੜਾਈ ਝਗੜਾ ਨਾ ਹੋਵੇ, ਜਿਸ ਕਰਕੇ ਉੱਥੇ ਤੁਸੀਂ ਇਨਸਾਨੀਅਤ ਧਰਮ ਨੂੰ ਮੁੱਖ ਰੱਖਦੇ ਹੋਏ ਮਾਨਸਿਕ ਜਾਤ ਸਭ ਇੱਕ ਪਹਿਚਾਣਵੋ ਕਿਉਂ ਜਿਉਣਾ ਹੈ। ਤਾਂ ਤੇ ਕਿੱਡੀ ਵੱਡੀ ਸਿੱਖਿਆ ਗੁਰੂ ਦੀ ਬਣ ਰਹੋ ਵਿਚਾਰ, ਪਰ ਗੱਲ ਕਿੱਥੇ ਚੱਲੀ ਸੀ ਕਿ ਸਿੱਖਾਂ ਨੇ ਮੇਰੇ ਕੋਲ ਬਾਣੀ ਹੋਣਾ। ਅੱਜ ਸਿੱਖ ਵੀ ਮਨਮਤਾਂ ਕਰਦੇ ਫਿਰਦੇ ਹੈ, ਦਿਨ ਘੜਾਉਂਦੇ ਫਿਰਦੇ ਆ। ਕੋਈ ਅਣਮਤੀ ਬੰਦਾ ਦਿਨ ਘੜਾਵੇ ਕਹਿੰਦਾ ਸਾਨੂੰ ਕੋਈ ਇਤਰਾਜ਼ ਨਹੀਂ, ਪਰ ਸਾਡੇ ਸਤਿਗੁਰੂ ਕਹਿੰਦੇ ਨਾ ਦਿਨ ਕੋਈ ਚੰਗਾ ਮਾੜਾ, ਅਸੀਂ ਘੜਾਉਣਾ ਕੀ ਹੈ। ਸਾਡੇ ਸਤਿਗੁਰੂ ਕਹਿੰਦੇ ਤੂੰ ਕਿਸੇ ਵਹਿਮ ਭਰਮ ਨੂੰ ਨਹੀਂ ਮੰਨਣਾ, ਤਾਂ ਤੇ ਅਸੀਂ ਗੁਰੂ ਦੀ ਗੱਲ ਮੰਨਣੀ ਹੈ। ਤਾਂ ਤੇ ਜਿੱਥੇ ਭਾਈ ਨਸ਼ੇ ਵਿਸ਼ੇ ਛੱਡਣੇ ਹੈ, ਵਹਿਮ ਭਰਮ ਛੱਡਣੇ ਹੈ, ਤਾਂ ਤੇ ਪੱਤ ਵਾਲਾ ਜੀਵਨ ਬਣਾਓ, ਸਿੱਖੀ ਵਾਲਾ ਜੀਵਨ ਬਣਾਓ। ਫਿਰ ਪਿਆਰੋ ਇਸ ਜੀਵਨ ਨੇ ਸਾਡੇ ਨੇ ਮਹਾਨ ਬਣਨਾ ਹੈ, ਤਾਂ ਤੇ ਵਹਿਮ ਭਰਮ ਪਖੰਡ ਜਿੰਨੇ ਵੀ ਅਸੀਂ ਕਰਦੇ ਹਾਂ ਉਹ ਅਸੀਂ ਛੱਡ ਦੇਈਏ। ਤਾਂ ਤੇ ਆਓ ਸਿੱਖੀ ਦੀ ਗੱਲ ਮੈਂ ਇੱਕ ਆਪਾਂ ਸਾਖੀ ਪ੍ਰਮਾਣ ਦੇ ਵਿੱਚੋਂ ਸਮਝੀਏ। ਸਿੱਖੀ ਸਿਰਫ ਸਿੱਖੀ ਦੀ ਗੱਲ, ਤਾਂ ਤੇ ਕਿਉਂਕਿ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਪ੍ਰੇਮ, ਆਪਾਂ ਥੋੜਾ ਬਾਣੀ ਰਾਹੀਂ ਵਿਚਾਰ ਕੀਤੇ, ਹੁਣ ਥੋੜਾ ਗੁਰ ਇਤਿਹਾਸ ਵਾਲਾ ਪਾਸਾ ਵੀ ਲੈ ਲਈਏ। ਨਾਲੇ ਵਿੱਚ ਸੰਗਤਾਂ ਹੁੰਦਾ ਵੀ ਹਾਂ ਸਾਖੀ ਵੀ ਸੁਣਾਤੀ, ਕਿਉਂ ਕਈਆਂ ਦਾ ਖਿਆਲ ਹੁੰਦਾ ਸਾਖੀ ਨੀ ਸੁਣਾਈ ਜਾਏ ਤਾਂ। ਤਾਂ ਤੇ ਹੁਣ ਇੱਕ ਭਾਈ ਤੀਰਥ ਮੰਝ ਨਾਮ ਕਰਕੇ ਇੱਕ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ, ਇਹਨੇ ਗੁਰਸਿੱਖਾਂ ਕੋਲੋਂ ਨਾਮ ਬਾਣੀ ਦੀਆਂ ਵਿਚਾਰਾਂ ਸੁਣੀਆਂ, ਇਹਦੇ ਮਨ ਵਿੱਚ ਵੀ ਚਾਅ ਪੈਦਾ ਹੋਇਆ ਵੀ ਮੈਂ ਵੀ ਅੰਮ੍ਰਿਤਸਰ ਜਾ ਕੇ ਗੁਰੂ ਦਾ ਸਿੱਖ ਬਣਾ। ਉਸ ਵੇਲੇ ਪੰਜਵੇਂ ਪਾਤਸ਼ਾਹ ਜੀ ਗੁਰਗੱਦੀ ਤੇ ਵਿਰਾਜਮਾਨ ਹੈ। ਜਿਸ ਵੇਲੇ ਦੇ ਮਨ ਵਿੱਚ ਖਿਆਲ ਆਇਆ ਵੀ ਮੈਂ ਵੀ ਸਿੱਖ ਬਣਾ, ਉਸ ਵੇਲੇ ਜੀ ਇਹ ਪਹੁੰਚ ਗਿਆ ਸ੍ਰੀ ਅੰਮ੍ਰਿਤਸਰ ਸਾਹਿਬ। ਜਦੋਂ ਪਹੁੰਚਿਆ ਅੱਗੇ ਕੀ ਹੋਇਆ, ਜਦੋਂ ਪਹੁੰਚਿਆ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੀਵਾਨ ਲਾਈ ਬੈਠੇ, ਜਾਣੀ ਕਿ ਸਤ ਸੰਗਤ ਸਮਾਗਮ ਹੋ ਰਿਹਾ ਹੈ, ਬੇਅੰਤ ਸੰਗਤਾਂ ਬੈਠੀਆਂ ਨੇ ਤੇ ਗੁਰੂ ਸਾਹਿਬ ਜੀ ਅੰਮ੍ਰਿਤ ਵਚਨ ਸੁਣਾ ਰਹੇ ਹੈ। ਇਹ ਵੀ ਜਾ ਕੇ ਨਮਸਕਾਰ ਕਰਕੇ ਸੰਗਤ ਵਿੱਚ ਬੈਠ ਗਿਆ ਭਾਈ ਤੀਰਥਾ। ਜਿਸ ਵੇਲੇ ਭਾਈ ਤੀਰਥਾ ਵੀ ਸੰਗਤ ਵਿੱਚ ਬੈਠ ਗਿਆ, ਗੁਰੂ ਸਾਹਿਬ ਜੀ ਬਚਨ ਸੁਣਾ ਰਹੇ ਹੈ, ਭਾਈ ਪ੍ਰਾਪਤ ਮਾਨੁੱਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਭਾਈ ਇਹ ਤਾਂ ਮਨੁੱਖਾ ਤੈਨੂੰ ਸੋਹਣਾ ਮਨੁੱਖਾ ਦੇ ਹੀ ਮਿਲ ਗਈ ਨਾ, ਇਹ ਤਾਂ ਤੈਨੂੰ ਪਰਮੇਸ਼ਰ ਦੇ ਮਿਲਣ ਦੀ ਬਾਰੀ ਮਿਲ ਗਈ, ਚਾਂਸ ਮਿਲ ਗਿਆ, ਮੌਕਾ ਮਿਲ ਗਿਆ। ਫਿਰ ਸਮਝਾ ਰਹੇ ਹੈ ਪ੍ਰਾਪਤੀ ਕਿਵੇਂ ਹੋਵੇਗੀ, ਅਵਰ ਕਾਜ ਤੇਰਾ ਕਿਤੇ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹਦੇ ਵਾਸਤੇ ਤੂੰ ਇੱਕ ਤਾਂ ਪਰਮੇਸ਼ਰ ਦਾ ਨਾਮ ਜਪਿਆ ਕਰ, ਨਾਮ ਤੇ ਇੱਕ ਨਾਮ ਜਪਣ ਵਾਲਿਆਂ ਦੀ ਸੰਗਤ ਵਿੱਚ ਮਿਲ ਬੈਠਿਆ ਕਰ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਿਰਫ ਇਹੀ ਮਾਰਗ ਹੈ ਨਾਮ ਜਪਣਾ, ਤੇ ਨਾਮ ਜਪਣ ਵਾਲਿਆਂ ਦੀ ਸੰਗਤ ਕਰਦੇ ਰਹਿਣਾ, ਤੇ ਨਾਮ ਜਪਣ ਦੀ ਸਪਿਰਟ ਪੈਦਾ ਹੁੰਦੀ ਹੈ। ਤੇ ਇਹ ਤੋਂ ਬਿਨਾਂ ਜਿਹੜੇ ਕਰਮ ਕਾਂਡ ਨੇ ਇਹ ਰੂਹਾਨੀ ਮਾਰਗ ਤੇ ਕੋਈ ਕੰਮ ਨਹੀਂ ਆਉਣੇ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਨਾਮ ਤੇ ਸਤਸੰਗਤ ਤੋਂ ਬਿਨਾਂ ਕੋਈ ਵੀ ਕਰਮ ਅਵਰ ਕਾਜ ਦਾ ਕਰਮ ਕਾਂਡ, ਦੁਨਿਆਵੀ ਕੰਮ ਨਹੀਂ, ਇਹ ਤਾਂ ਅਵਰ ਕਾਜ ਦਾ ਭਾਵ, ਕਿਉਂਕਿ ਦੁਨਿਆਵੀ ਕੰਮ ਕਰਨ ਵਾਸਤੇ ਤਾਂ ਗੁਰੂ ਸਾਹਿਬ ਕਹਿੰਦੇ ਆ। ਗੁਰੂ ਸਾਹਿਬ ਨੇ ਕਿਸੇ ਨੂੰ ਕਹਿੰਦੇ ਵੀ ਤੂੰ ਦੁਕਾਨ ਬੰਦ ਕਰ ਦੇ ਆਪਦੀ, ਜਾਂ ਖੇਤੀ ਕਰਨ ਨੂੰ ਹਟ ਜਾਂ ਮੁਲਾਜ਼ਮ ਤਾਂ ਅਸਤੀਫਾ ਦੇ ਦੇ, ਨਾ ਨਾ ਨਾ, ਬਾਣੀ ਦੇ ਅਰਥ ਬੜੇ ਸੁੱਚੇ ਤੋਂ ਕਰਨੇ ਪੈਂਦੇ ਆ। ਬਾਣੀ ਦਾ ਅਰਥ ਉਹੀ ਮਨਜ਼ੂਰ ਹੁੰਦਾ ਜਿਹੜਾ ਗੁਰੂ ਦੀ ਬਾਣੀ ਦੇ ਕਿਸੇ ਸਿਧਾਂਤ ਨੂੰ ਕੱਟਦਾ ਨਾ ਹੋਵੇ। ਜੇ ਤੁਸੀਂ ਅਰਥ ਕਰਤਾ ਨਾ ਵੀ ਹੋਰ ਕਿਸੇ ਹੋਰ ਕੰਮ ਤੇਰੇ ਕਿਸੇ ਕੰਮ ਨਹੀਂ, ਤਾਂ ਮਤਲਬ ਅੱਖਾਂ ਵਿੱਚ ਵੀ ਬਹਿ ਜਾ ਅੰਦਰ, ਗੁਰੂ ਸਾਹਿਬ ਕਦੋਂ ਕਹਿੰਦੇ ਆ? ਗੁਰੂ ਸਾਹਿਬ ਤਾਂ ਕਹਿੰਦੇ ਘਾਲ ਖਾਏ ਕਿਸ ਹੱਥੋਂ ਦੇ ਨਾਲ ਕਰਾ ਪਛਾਣੀ ਸੀ। ਤਾਂ ਤੇ ਅਵਰ ਕਾਜ ਦਾ ਅਰਥ ਹੈ ਜੀ ਕਰਮ ਕਾਂਡ, ਵੀ ਸੰਗਤ ਤੇ ਨਾਮ ਤੋਂ ਬਿਨਾਂ ਕਰਮ ਕਾਂਡ ਬੰਦਾ ਕਰਦਾ, ਜਿਹੜੇ ਇੱਕ ਕਰਮ ਕਾਂਡ ਕਿੰਨੀ ਕਰਦੇ ਹੁੰਦੇ ਆ, ਕੋਈ ਜਲ ਧਾਰੇ ਕਰਦਾ, ਕੋਈ ਧੂਏ ਤਾਪਦਾ, ਕੋਈ ਭੁੱਖਾ ਮਰਦਾ, ਕੋਈ ਨੰਗੇ ਪੈਰੀ ਫਿਰਦਾ, ਕੋਈ ਜੰਡਾ ਨੂੰ ਉੱਥੇ ਟੇਕਦਾ ਫਿਰਦਾ, ਕੋਈ ਜਾਣੀ ਕਿ ਸੱਪਾਂ ਦੇ ਖੱਡਾਂ ਦੇ ਸੇਵੀਆਂ ਚੱਕੀ ਫਿਰਦਾ। ਚੱਲ ਕਰੋ ਇਹ ਧਰਮ ਹੈ ਕੋਈ, ਇਹ ਕਿਤੇ ਲਿਖਿਆ ਧਰਮ ਇਹ? ਕੋਈ ਲਾਲਾਂ ਵਾਲੇ ਰੋਟ ਲਾਉਂਦਾ ਫਿਰਦਾ, ਐਵੇਂ ਆਟਾ ਸੱਪ ਲਿਆ ਦੱਸ ਦਾ, ਕੋਈ ਬੱਕਰਿਆਂ ਨੂੰ ਘੋੜੇ ਕਹਿੰਦਾ ਫਿਰਦਾ, ਤਾਂ ਦੱਸ ਬਾਬਾ ਹੁਣ ਬੱਕਰੇ ਤੇ ਚੜਦਾ ਤਾਂ ਦੇਖ ਲਾ ਘੋੜਾ, ਤਾਂ ਤੇ ਇਹ ਕੀ ਪਖੰਡਾ? ਇਹ ਨਰੋਲ ਪਖੰਡਵਾਦ ਹੈ। ਤਾਂ ਤੇ ਕਰਮ ਕਾਂਡ ਨੇ ਜਿਹੜੇ ਉਹ ਧਰਮ ਨੇ, ਉਹ ਪਖੰਡ ਹੁੰਦੇ ਨੇ, ਇਹ ਕਿਸੇ ਕੰਮ ਨਹੀਂ ਆਉਂਦੇ। ਬਾਣੀ ਵਿੱਚ ਲਿਖਿਆ ਅਵਰ ਪਾਂਜ ਤੇਰਾ ਕਿਤੇ ਨਾ ਕੰਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਿਰਫ ਕੇਵਲ ਤੇ ਕੇਵਲ ਕੀ ਕਿ ਗੁਰਮੁਖਾਂ ਦੀ ਸੰਗਤ ਵਿੱਚ ਮਿਲਿਆ ਕਰ ਤੇ ਪਰਮੇਸ਼ਰ ਦਾ ਨਾਮ ਜਪਿਆ ਕਰ, ਕੇਵਲ ਕਹਿਤਾ ਸਿਰਫ ਬਸ, ਹੋਰ ਕੋਈ ਕਰਮ ਕਾਂਡ ਬੰਦਿਆ ਤੇਰੇ ਕੰਮ ਨਹੀਂ ਆਉਣਾ, ਕੋਈ ਵੀ ਕਰਮ ਕਾਂਡ ਤੇਰੇ ਕੰਮ ਨਹੀਂ ਆਉਣਾ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਦਾਂ ਸਮਝਾ ਰਹੇ ਹੈ। ਭਾਈ ਤੀਰਥਾ ਵਿੱਚ ਬੈਠਾ ਸੁਣ ਰਿਹਾ, ਉਹ ਚਾਰ ਸਾਥੀ ਨਾਲ ਚੱਲ ਰਹੀ ਹੈ। ਕਿਤੇ ਗੁਰੂ ਸਾਹਿਬ ਜੀ ਫਿਰ ਸਮਝਾ ਰਹੇ ਨੇ ਵਾਰ ਵਾਰ ਇੱਕ ਗੱਲ ਕਿ ਉਹ ਸਾਰੀ ਜਾਣੀ ਕਿ ਗੁਰਬਾਣੀ ਹੈ ਜੋ ਇਹ ਨਾਮ ਦੇ ਦੁਆਲੇ ਘੁੰਮਦੀ ਹੈ। ਕਿਤੇ ਗੁਰੂ ਸਾਹਿਬ ਸਮਝਾ ਰਹੇ ਨੇ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਮਨੁੱਖ ਮੁਹਾ ਨਾਮ ਤੇਰਾ ਸੰਗ ਸਹਾਈ, ਜਹ ਮਹਾ ਭਯਾਨ ਦੂਤ ਜਮ ਦਲੈ ਤਹ ਕੇਵਲ ਨਾਮ ਸੰਗ ਤੇਰਾ ਚੱਲਦਾ। ਕੇਵਲ ਨਾਮ, ਸਿਰਫ ਭਾਈ ਨਾਮ ਤੇਰੇ ਸੰਗੀ ਸਾਥੀ ਬਣਨਾ ਹੈ, ਨਾਮ ਤੇਰੇ ਨਾਲ ਜਾਣਾ ਹੈ। ਕਿਤੇ ਸਮਝਾ ਰਹੇ ਆ ਜਿਹੇ ਮਾਰਗ ਕੇ ਗਣੇ ਜਾਹੇ ਨਾ ਕੋਸਾ ਹਰ ਕਾ ਨਾ ਮੂਹਾ ਸੰਗ ਤੋਸਾ, ਜਿਹੜੇ ਮਾਰਗ ਦੇ ਭਾਈ ਕੋ ਨਹੀਂ ਗਣੇ ਜਾਂਦੇ ਉੱਥੇ ਨਾਮ ਨੇ ਹੀ ਤੇਰਾ ਤੋਸਾ ਹੋਣਾ ਹੈ। ਤੋਸਾ ਕਾਸ ਨੂੰ ਕਹਿੰਦੇ ਨੇ ਸਫ਼ਰ ਦਾ ਖਾਣਾ, ਜਿਵੇਂ ਆਪਾਂ 100-200 ਕਿਲੋਮੀਟਰ ਜਾਈਏ ਤੋਸਾ ਲੈ ਜਾਂਦੇ ਨਾਲ, ਵੀ ਲੰਬਾ ਸਫ਼ਰ ਹੈ ਵੀ ਪਰੌਂਠੇ ਪਕਾ ਦਿਓ ਜਾਂ ਪਨੀਰੀ ਬਣਾ ਦਿਓ ਜਾਂ ਮੱਠੀਆਂ ਪਕਾ ਦਿਓ ਲੈ ਜਾਂਦੇ ਹਾਂ ਨਾ। ਗੁਰੂ ਸਾਹਿਬ ਕਹਿੰਦੇ ਜਿਹੜੇ ਮਾਰਗ ਦੇ ਕੋ ਨਹੀਂ ਗਣੇ ਜਾਂਦੇ ਉੱਥੇ ਕੀ ਲੈ ਕੇ ਜਾਏਗਾ, ਉਹ ਵੀ ਵਿਚਾਰਾ ਕਰ ਕਹਿੰਦੀ ਉੱਥੇ ਤਾਂ ਪਿਆਰਾ ਹਰਕਾ ਨਾਮ ਹਸਨ ਉੱਥੇ ਨਾਮ ਹੀ ਤੋਸਾ ਇੱਕ ਬਚਨ ਮੈਂ ਤੁਹਾਨੂੰ ਹੋਰ ਸਮਝਾਵਾਂ ਕਿ ਗੁਰੂ ਸਾਹਿਬ ਜੀ ਨਾਲ ਨਾਲ ਵਹਿਮਾਂ ਭਰਮਾਂ ਨੂੰ ਵੀ ਕੱਟ ਰਹੇ ਢੰਗ ਤਰੀਕੇ ਨਾਲ ਪਰ ਮੇਰੇ ਸਤਿਗੁਰੂ ਜੀ ਮਿੱਠ ਬੋਲੜੇ ਨੇ ਭਾਵ ਕਿ ਉਹ ਪੋਜੀਟਿਵ ਬੋਲੀ ਬੋਲਦੇ ਆ ਨੈਗੇਟਿਵ ਨੇ ਸਮਝ ਲਓ ਪਰ ਅੱਜ ਜਾਣੀ ਕਿ ਆਮ ਲੋਕਾਂ ਨੂੰ ਸੰਗਤਾਂ ਨੂੰ ਸਮਝਾਉਣ ਵਾਸਤੇ ਸਾਨੂੰ ਉਹ ਭਾਵ ਵਿੱਚ ਲੈਣੇ ਪੈਂਦੇ ਆ ਵਿੱਚ ਕਿਵੇਂ ਭਲਾ ਦੇਖੋ ਇੱਥੇ ਗੁਰੂ ਸਾਹਿਬ ਜੀ ਨੇ ਢੰਗ ਨਾਲ ਗੱਲ ਕਹਿ ਦਿੱਤੀ ਵੀ ਉੱਥੇ ਭਾਈ ਨਾਮ ਹੀ ਤੋਸਾ ਹੋਰ ਉੱਥੇ ਕੋਈ ਤੋਸਾ ਜਾਣੀ ਕਿ ਜੀਵ ਦਾ ਆਹਾਰ ਹੋਰ ਕੁਝ ਨਹੀਂ ਹੋਣਾ ਜੋ ਸੰਗ ਜਾਣਾ ਉਹ ਨਾਮ ਹੀ ਤੋਸਾ ਸੰਗ ਜਾ ਸਕਦਾ ਹੋਰ ਨਹੀਂ ਨਾਲ ਭਲਾ ਵਹਿਮ ਕਿਹੜਾ ਕੱਟੇਗਾ ਉਹ ਬ੍ਰਾਹਮਣਾ ਵਾਲਾ ਪਾਇਆ ਉਹ ਭਰਮ ਕੱਟ ਦਿੱਤਾ ਗੁਰੂ ਸਾਹਿਬ ਨੇ ਢੰਗ ਨਾਲ ਗੱਲ ਕਹਿ ਕੇ ਕਿਉਂ ਕਹਿੰਦੇ ਸੀ ਜਵਾਂ ਦੇ ਕਿੰਨੇ ਜੀ ਵੱਟ ਲੈਂਦੇ ਸੀ ਨਾ ਜਵਾਂ ਦੇ ਪਿੰਡ ਚ ਪਿੰਡ ਪੱਤਲ ਕਰਿਆ ਦੀਦਾ ਉਹ ਜਵਾਂ ਤੇ ਜੀ ਇਹਦਾ ਅਸਰ ਉੱਥੇ ਗਾਹਾਂ ਪਹੁੰਚ ਜੂਗਾ ਗੁਰੂ ਸਾਹਿਬ ਕਹਿੰਦੇ ਉਹ ਸਥੂਲ ਖੁਰਾਕ ਨੀ ਗਾਹਾਂ ਜਾਂਦੀ ਨਹੀਂ ਸਥੂਲ ਖੁਰਾਕ ਦੀ ਲੋੜ ਹੈ ਉਸ ਨੂੰ ਸਥੂਲ ਨਹੀਂ ਉਹ ਤਾਂ ਨਾਮ ਹੀ ਤੋਸਾ ਹੈ ਤਾਂ ਉਹਨਾਂ ਨੇ ਭਰਮ ਪਾਇਆ ਸੀ ਜਵਾਂ ਦੇ ਪਿੰਨਿਆਂ ਦਾ ਜਾਣੀ ਕਿ ਉਹ ਗੁਰੂ ਸਾਹਿਬ ਨੇ ਢੰਗ ਨਾਲ ਗੱਲ ਕਹਿ ਦਿੱਤੀ ਜਿਵੇਂ ਕਿ ਗੱਲ ਹੁੰਦੀ ਹੈ ਨਾ ਜਿਵੇਂ ਸਾਡੇ ਕੋਲ ਕੋਈ ਗਲਾਸ ਹੈ ਗੱਲ ਸਮਝੋ ਵੀ ਕਿਸ ਭਾਵ ਚ ਗੱਲਾਂ ਕੀਤੀਆਂ ਉਹਦੇ ਵਿੱਚ ਅੱਧਾ ਪਾਣੀ ਹੈ ਮੰਨ ਲਓ ਅੱਧਾ ਪਾਣੀ ਉਸ ਨੂੰ ਆਪਾਂ ਕੀ ਕਹਿੰਦੇ ਹਾਂ ਗੁਰੂ ਸਾਹਿਬ ਜੀ ਇੱਥੇ ਕਿਸ ਤਰੀਕਾ ਵਰਤ ਰਹੇ ਹੈ ਵੀ ਆਏ ਕਹਿਣ ਦੀ ਲੋੜ ਹੀ ਨੀ ਵੀ ਗਲਾਸ ਅੱਧਾ ਖਾਲੀ ਹੈ ਨਾ ਤੁਸੀਂ ਐਂ ਕਹਿੰਦੇ ਵੀ ਗਲਾਸ ਅੱਧਾ ਭਰਿਆ ਹੋਇਆ ਮੈਂ ਤਾਂ ਦੇਖੋ ਪੋਜੀਟਿਵ ਬੋਲੀ ਹੋ ਗਈ ਤੁਸੀਂ ਕੀ ਲਿਖ ਕਹਿਣਾ ਵੀ ਗਲਾਸ ਅੱਧਾ ਭਰਿਆ ਹੋਇਆ ਅੱਧਾ ਭਰਿਆ ਦਾ ਮਤਲਬ ਤਾਂ ਖਾਲੀ ਹੈ ਅੱਧਾ ਭਰਿਆ ਹੋਇਆ ਉਸ ਭਾਵ ਚ ਗੁਰੂ ਸਾਹਿਬ ਨੇ ਕਿਹਾ ਮਿੱਠ ਬੋਲੜਾ ਜੀ ਹਰਸਿਮਰਨ ਸਵਾਮੀ ਮੋਰਾ ਹੋ ਸਮਰਥ ਕਿ ਜੋ ਕਦੇ ਨਾ ਬੋਲੇ ਕੌੜਾ ਖਿਆਲ ਕਰਿਓ ਤਾਂ ਤਾਂ ਗੁਰੂ ਸਾਹਿਬ ਜੀ ਕਹਿੰਦੇ ਉੱਥੇ ਤੋਸਾ ਭਾਈ ਪਰਮੇਸ਼ਰ ਦੇ ਨਾਮ ਦਾ ਹੀ ਹੈ ਜਾਣੀ ਕਿ ਦੂਜੀ ਗੱਲ ਵਿੱਚੋਂ ਕੱਟੀ ਗਈ ਫਿਰ ਉਸ ਆਪਾਂ ਨੂੰ ਵਿਚਾਰਨਾ ਪਊ ਵੀ ਲੈ ਪੰਡਿਤ ਤਾਂ ਕਹਿੰਦੇ ਸੀ ਯਾਰ ਵੀ ਜਵਾਂ ਦੇ ਪਿੰਨੇ ਜੀ ਵੀ ਕੰਮ ਕਰ ਜਾਣਗੇ ਵੱਟਦੇ ਹੁੰਦੇ ਸੀ ਇਹਦਾ ਮਤਲਬ ਤਾਂ ਪਖੰਡ ਹੈ ਲੱਗ ਗਿਆ ਨਾ ਪਤਾ ਫਿਰ ਅਗਲੀ ਗੱਲ ਜਿਹੇ ਪੈਟਾ ਮਹੰਤ ਗੁਵਾਰਾ ਹਰਕਾ ਨਾਮ ਸੰਘ ਪੁਜਿਆ ਹੁਣ ਪੰਜਵੇਂ ਪਾਤਸ਼ਾਹ ਜੀ ਸਮਝਾ ਰਹੇ ਹੈ ਕਿ ਉੱਥੇ ਨਾਮ ਦਾ ਹੀ ਚਾਨਣਾ ਪੰਡਿਤ ਕਹਿੰਦੇ ਇੱਥੇ ਦੀਵੇ ਲਾ ਦਿਓ ਥੇਲੀਆਂ ਦੇ ਉੱਤੇ ਕਹਿੰਦੇ ਗਾਹਾਂ ਚਾਨਣਾ ਹੋ ਜੂਗਾ ਕਹਿੰਦੇ ਨਾਮ ਵੀ ਉੱਥੇ ਚਾਨਣਾ ਨਾਮ ਦਾ ਸਕੂਲ ਲੈਟ ਤਾਂ ਜਾਣੀ ਨੀ ਦੇਖੋ ਨਾਲ ਨਾਲ ਬ੍ਰਹਮਾਂ ਨੂੰ ਪੱਟ ਰਹੇ ਕਰਮਕਾਂਡਾਂ ਨੂੰ ਪੱਟ ਰਹੇ ਸਾਰਿਆਂ ਨੂੰ ਉੱਥੇ ਇਹ ਹਕੀਕਤ ਹੈ ਇਹ ਸੱਚ ਹੈ ਦੀਵੇ ਲਾਉਣੇ ਪਖੰਡ ਹੈ ਉਹ ਪੰਡਤਾਂ ਦਾ ਬਣਾਇਆ ਕਰਮਕਾਂਡ ਹੈ ਝੂਠ ਗੱਲ ਹੈ ਉਹ ਵੀ ਇੱਥੇ ਦੀਵੇ ਲਾਏ ਸੀ ਇੱਥੇ ਗਾਹਾਂ ਚਾਨਣਾ ਕਿਵੇਂ ਹੋਜੂਗਾ ਕੱਚੀ ਗੱਲ ਹੈ ਨਾ ਪਰ ਫਿਰ ਵੀ ਜੇ ਕੋਈ ਲਾਈ ਜਾਂਦਾ ਲਾਈ ਜਾਵੇ ਸਾਨੂੰ ਤਰ੍ਹਾਂ ਤਾਂ ਨਹੀਂ ਪਰ ਮੈਂ ਕਿਹਾ ਜਦੋਂ ਸੱਚ ਦੀ ਗੱਲ ਸੁਣ ਲਈ ਝੂਠ ਛੱਡ ਜੂ ਅਗਲਾ ਝੂਠ ਛੱਡ ਜੂ ਤਾਂ ਤੇ ਉਹ ਪਿੰਡ ਪੱਤਲ ਕਰਿਆ ਦੀਵਾ ਸੀ ਨਾ ਤਾਂ ਤੇ ਗੁਰੂ ਸਾਹਿਬ ਕਹਿੰਦੇ ਉੱਥੇ ਨਾਮ ਦਾ ਹੀ ਚਾਨਣਾ ਤਾਂ ਤੇ ਹਰ ਕਾ ਨਾਮ ਸੰਗ ਹੋਈ ਫਿਰ ਕਹਿੰਦੇ ਜਹਾਂ ਪੰਥ ਤੇਰਾ ਕੌਣ ਅਸੀਂ ਨੂੰ ਹਰ ਕਾ ਨਾਮ ਤਹਿ ਨਾਲ ਪਛਾਣੋ ਉੱਥੇ ਤੇਰਾ ਸਿਆਣੂ ਕਿਸੇ ਨੇ ਨੀ ਹੋਣਾ ਕਿਸੇ ਨੇ ਤੇਰਾ ਸੰਗੀ ਸਾਥੀ ਨਹੀਂ ਬਣਨਾ ਹੈ ਕੀ ਗੱਲ ਹੋ ਗਈ ਪੰਡਿਤ ਤਾਂ ਕਹਿੰਦੇ ਹੁਣ ਅਸੀਂ ਥਾਂ ਦਾਨ ਕਰਦੇ ਕਹਿੰਦੇ ਪੂਛ ਫੜ ਕੇ ਲੰਘ ਜੀ ਤੈਨੂੰ ਸਿਆਣ ਲੂਗੀ ਗਾਂ ਕਹਿੰਦੇ ਬਤਾ ਦੀ ਨਦੀ ਨਗਾ ਦੂਗੀ ਪੂਛ ਫੜ ਕੇ ਲੰਘ ਜੀ ਕਹਿੰਦੇ ਇਹ ਤਾਂ ਪਖੰਡੀ ਸੀ ਤਾਂ ਫਿਰ ਘਰੇ ਲਿਜਾ ਕੇ ਬੰਨ ਹੁੰਦੇ ਦੁੱਧ ਪੀਂਦੇ ਮੌਜ ਨੂੰ ਕਹਿੰਦੇ ਤੈਨੂੰ ਗਾਹਾਂ ਲਗਾ ਦੂਗੀ ਕਹਿੰਦੇ ਹੁੰਦੇ ਸੀ ਇਹ ਗੱਲ ਕਹਿੰਦੇ ਤੈਨੂੰ ਸਿਆਣ ਲੂਗੀ ਗਾਹਾਂ ਗੁਰੂ ਸਾਹਿਬ ਕਹਿੰਦੇ ਕਿਸੇ ਨੇ ਨਹੀਂ ਸਿਆਣਾ ਕਹਿੰਦਾ ਢੰਗ ਨਾਲ ਪਰ ਆਪਾਂ ਨੂੰ ਅਰਥ ਸਮਝਣੇ ਪੈਣਗੇ ਗੁਰੂ ਦੇ ਕਹਿਣ ਦਾ ਆਸ਼ਾ ਸਮਝਣਾ ਪਊ ਮੈਂ ਤਾਂ ਨਾਲ ਗੱਲਾਂ ਕਹਿ ਰਿਹਾ ਤਾਂ ਤੇ ਗੁਰੂ ਸਾਹਿਬ ਜੀ ਕਹਿੰਦੇ ਕਿਸੇ ਨੇ ਨਹੀਂ ਸਿਆਣਾ ਕਿਸੇ ਗਾਂ ਗੋਲੇ ਨੇ ਤੈਨੂੰ ਪਾਰ ਲਾਉਣਾ ਉੱਥੇ ਕਿਤੇ ਨਹੀਂ ਪੂਛ ਫੜ ਕੇ ਲੰਘ ਜੂਗਾ ਦੀ ਉਤਾਰੀ ਨਦੀ ਨਾ ਉੱਥੇ ਤੇਰਾ ਪਛਾਣੂ ਸੰਗੀ ਸਾਥੀ ਕੇਵਲ ਨਾਮ ਹੋਵੇਗਾ ਹਲਕਾ ਨਾਮ ਤਾਂ ਨਾਲ ਪਛਾਣੂ ਫੇਰ ਜੇ ਮਹਾ ਭਾਇਆ ਤਪਤ ਵਾ ਘਾਮ ਤਾਂ ਹਰਕੇ ਨਾਮ ਕਿਤੋਂ ਉੱਪਰ ਛਾਮ ਉੱਥੇ ਨਾਮ ਦੀ ਛਾਂ ਹੋਊ ਨਹੀਂ ਕੀ ਗੱਲ ਪੰਡਿਤ ਕਹਿੰਦੇ ਹੁੰਦੇ ਸੀ ਵੀ ਛਤਰੀ ਦਾਨ ਕਰ ਦਿਓ ਗਾਹਾਂ ਛਾਂ ਹੋਜੂਗੀ ਐਵੇਂ ਹੁੰਦੇ ਸੀ ਹੈ ਤਾਂ ਸਾਰੀ ਪਖੰਡ ਪਾਸ ਸੀ ਫਿਰ ਤਾਂ ਇਹ ਤਾਂ ਆਪਦੀ ਬਣਾ ਲਈਆਂ ਕਿਤੇ ਕਹਿੰਦੇ ਫਿਰ ਜਾਂ ਮਹਾਭਾਈ ਹਨ ਕਰ ਤੋ ਭਾਵ ਤਾਂ ਹਰਕੇ ਨਾਮ ਕਿ ਤੁਮ ਉੱਪਰ ਸ਼ਾਮ ਜਹਾਂ ਤਿਰਖਾ ਮਨ ਤੋ ਜਾਂ ਅਪਰਖ ਤਹ ਨਾਨਕ ਹਰ ਹਰ ਅੰਮ੍ਰਿਤ ਵਰਖਾ ਨਾਮ ਹੀ ਉੱਥੇ ਜਾ ਲਓ ਤਾਂ ਤੇ ਕਹਿਣ ਦਾ ਭਾਵ ਬਾਰ ਬਾਰ ਹੁਣ ਭਾਈ ਤੀਰਥਾਂ ਵਿੱਚ ਬੈਠਾ ਸੁਣ ਰਿਹਾ ਹੈ ਗੁਰੂ ਸਾਹਿਬ ਸਾਰੀ ਵਿਚਾਰ ਜਾਣੀ ਕੋ ਬੈਠਾ ਸਮਝ ਵੀ ਰਿਹਾ ਵੀ ਹੈ ਇੱਕੋ ਹੀ ਗੱਲ ਬਾਰ ਬਾਰ ਇੱਕ ਗੱਲ ਦੇ ਦੁਆਲੇ ਘੁੰਮਦੀ ਹੈ ਵੀ ਨਾਮ ਹੀ ਪੁਸ ਹੈ ਨਾਮ ਹੀ ਚਾਨਣਾ ਹੈ ਤੇ ਨਾਮ ਹੀ ਉੱਥੇ ਸੰਗੀ ਸਾਥੀ ਹੈ ਨਾਮ ਹੀ ਉੱਥੇ ਛਤਰੀ ਹੈ ਨਾਮ ਹੀ ਉੱਥੇ ਪਾਣੀ ਹੈ ਇਹਦਾ ਮਤਲਬ ਸਭ ਕੁਝ ਨਾਮ ਹੈ ਇੱਕ ਗੱਲ ਦੇ ਦੁਆਰੇ ਗੱਲ ਘੁੰਮਦੀ ਹੈ ਨਾ ਬਾਰ ਬਾਰ ਮੇਨ ਸੈਂਟਰ ਕੀ ਹੈ ਨਾਮ ਨਾਮ ਦੇ ਦੁਆਰੇ ਗੱਲ ਘੁੰਮੀ ਜਾਂਦੀ ਹੈ ਸਮਝਾਉਣ ਵਾਸਤੇ ਗੁਰੂ ਸਾਹਿਬ ਹੁਣ ਤੀਰਥੇ ਨੂੰ ਬੈਠੇ ਨੂੰ ਗੱਲ ਸਮਝ ਆਈ ਜਾਂਦੀ ਹੈ ਹੁਣ ਗੱਲ ਸਮਝ ਆ ਗਈ ਉਹਦੇ ਵੀ ਮਨ ਆਪਾਂ ਤਾਂ ਕਰਮ ਕਾਂਡਾਂ ਵਿੱਚ ਪਏ ਰਹੇ ਐਵੇਂ ਸਿਰਜਾ ਮਾਰੀ ਗਏ ਐਵੇਂ ਲੋਕਾਂ ਨੂੰ ਗੁੰਮਰਾਹ ਕਰੀ ਗਏ ਪਾਉਣ ਆ ਗਈ ਪਾਉਣ ਆ ਗਈ ਪਾਉਣ ਆ ਗਈ ਮਨਾ ਕੁਛ ਨਹੀਂ ਖਿੰਡਿਆ ਸ਼ੁਕਰ ਹੈ ਹਲੇ ਵੀ ਆ ਗਏ ਪਤਾ ਲੱਗ ਗਿਆ ਆਪਾਂ ਨੂੰ ਸਿੱਖਾਂ ਤੋਂ ਅਸਲ ਸੱਚੇ ਦਰ ਦਾ ਬੈਠਾ ਹੁਣ ਸੋਚਿਆ ਸਮਾਪਤੀ ਹੋ ਗਈ ਜੋ ਦੀਵਾਨ ਦੀ ਸਮਾਪਤੀ ਹੋ ਗਈ ਇੱਕ ਪਾਸੇ ਬੈਠਾ ਸੋਚੀ ਜਾਂਦਾ ਵੀ ਗੁਰੂ ਸਾਹਿਬ ਕਹਿੰਦੇ ਸੀ ਵਾਰ ਵਾਰ ਨਾਮ 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 ਤੇ ਹੁਣ ਆਪਾਂ ਉਹ ਨਾਮ ਆਪਾਂ ਕਿਵੇਂ ਲਈਏ ਗੁਰੂ ਤੋਂ ਕੀ ਕਹਿ ਕੇ ਲਈਏ ਹੁਣ ਪਤਾ ਨੀ ਨਾ ਪਹਿਲੀ ਵਾਰੀ ਆਇਆ ਇੱਕ ਪਾਸੇ ਬੈਠਾ ਸੋਚੀ ਜਾਂਦਾ ਇੱਕ ਗੁਰਸਿੱਖ ਲੰਘਿਆ ਜਾਂਦਾ ਉਹਨੂੰ ਬੁਲਾ ਲਿਆ ਕਹਿੰਦੇ ਭਾਈ ਭਾਈ ਸਾਹਿਬ ਗੱਲ ਸੁਣੋ ਆ ਗਿਆ ਕਹਿੰਦਾ ਮੈਂ ਪਹਿਲੀ ਵਾਰੀ ਆਇਆ ਪਹਿਲੀ ਵਾਰੀ ਅੱਜ ਮੈਂ ਨਾ ਗੁਰੂ ਸਾਹਿਬ ਦੇ ਵਚਨ ਸੁਣੇ ਤੇ ਚਾਨਣੀ ਹੋ ਗਿਆ ਤਾਂ ਹੋਰ ਹੀ ਕੁਛ ਕਰੀ ਜਾਂਦੀ ਸੀ ਤਾਂ ਹੁਣ ਪਤਾ ਲੱਗਦਾ ਤਾਂ ਗੱਲ ਹੀ ਹੋਰ ਹੈ
ਸਤਿਗੁਰੂ।